आत्मा श्री वाहे गुरु साहिब जी सोही महला चौथा कार सतवा एक ओंकार सतगुर प्रसाद तेरे कवन कवन गुण कह कह गावा तू साहिब गुणी निधाना तुम्हारी महिमा वरन ना साको ठाकुर ऊच भगवन्ना तेरे कवन कवन गुण कह कह गावा तू साहिब गुणी निधाना तुम्हारी महिमा वर्णना साको ठाकुर ऊच भगवन्ना मैं हर हर नाम धर सोई जो पावा त्यो राख मेरे साहिब मैं तुझ बिन अवर ना कोई रहाऊ मैतान दीवान तू है मेरे स्वामी मैं तुझ आगा अरदास मैं होर थाओ नाही जिस बह करो बिनंती मेरा दुख सुख तुझ ही पास विचे धरती विचे पानी विच काष्ट अगन तरीजा बकरी सिंह इकता थाई राखे मन हर जाप ब्रह्म भौ दूर कीजा हर की वड़ियाई देखो हो संतो हर निमाणिया मान दिवाई जो धरती चरण दलित ऊपर आवा त्यो नानक साध जना जगत यान सब पारी पाई हर की वड़ियाई देखो हो संतो हर निमाणिया मान दिवाई जो धरती चरण दलित ऊपर आवा त्यो नानक साध जना जगत यान सब पारी पाई वाहिगुरु जी का खालसा वाहिगुरु जी की फतेह।
सतगुरु गरीब निवाज श्री गुरु ग्रंथ साहिब महाराज जी की पवित्र हजूरी अंदर गुरु पातशाह हजूर की निवाजी हुई धरती श्री अमृतसर साहब सिखी दे केंद्र श्री दरबार साहब जी तो सतगुरु जी का बख्शिश होया फरमान आप जी ने सुनिया। गुरदेव पातशाह धन गुरु रामदास महाराज जी के मुखार बिन तो यह बचन बख्शिश होया। सिख दे प्यार दी इंतहा सतगुरु जी ने बयान की है। ਜਾਂ ਇੱਦਾਂ ਕਹੀਏ ਕਿ ਜਦੋਂ ਸਿੱਖ ਮਹਿਸੂਸ ਕਰਦਾ, ਅਨੁਭਵ ਕਰਦਾ, ਜਦੋਂ ਸਿੱਖ ਦੇ ਅੰਦਰ ਪ੍ਰੀਤ ਤੋਂ ਬਾਅਦ ਪ੍ਰਤੀਤ ਆਉਂਦੀ ਹੈ, ਉਸ ਪ੍ਰਤੀਤ ਵਿੱਚੋਂ ਇਹ ਬਚਨ ਨਿਕਲਦੇ ਆ। ਸਾਹਿਬ ਦੀ ਵਡਿਆਈ ਕਹਿੰਦਿਆਂ 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 ਇੱਕ ਦਿਨ ਇਸ ਮੁਕਾਮ ਤੇ ਪਹੁੰਚਦਾ, ਜਿਉਂ ਜਿਉਂ ਅਨੁਭਵ ਗਹਿਰਾ ਹੁੰਦਾ ਜਾਂਦਾ, ਜਿਉਂ ਜਿਉਂ ਡੂੰਘੀ ਚੁੱਭੀ ਲੱਗਦੀ ਹੈ ਸਾਗਰ ਦੀ ਸਤ੍ਹਾ ਤੇ, ਲਾਉਂਦਿਆਂ 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 ਲਾਉਂਦਿਆਂ, ਤੇ ਜਦੋਂ ਅਥਾਹ ਦਾ ਅਨੁਭਵ ਹੁੰਦਾ ਨਾ, ਅਸਗਾਹ ਦਾ ਅਨੁਭਵ ਹੁੰਦਾ, ਅਗੰਮ ਤੇ ਅਗੋਚਰ ਦਾ ਅਨੁਭਵ ਹੁੰਦਾ, ਤੇ ਫਿਰ ਆਪ ਮੁਹਾਰੇ ਅੰਦਰੋਂ ਨਿਕਲਦਾ ਕਿ ਨਾਨਕ ਕਥਨਾ ਕਰੜਾ ਸਾਰ, ਕਥਨ ਨਾ ਜਾਈ ਅਕਥ, ਕਥਨ ਕਰਦਿਆਂ ਕਰਦਿਆਂ, ਵੱਡਾ ਕਹਿੰਦਿਆਂ ਕਹਿੰਦਿਆਂ, ਵੱਡੇ ਦੀਆਂ ਵਡਿਆਈਆਂ ਦਾ ਇਹ ਅਨੁਭਵ ਹੁੰਦਾ ਕਿ ਕਥਨ ਨਹੀਂ ਕੀਤਾ ਜਾ ਸਕਦਾ। ਸਤਸੰਗਤ, ਇੱਕ ਗੱਲ ਜ਼ਰੂਰ ਚੇਤੇ ਚ ਰੱਖਣਾ ਕਿ ਵੱਡਾ ਵੱਡਾ ਕਹਿਣ ਦਾ ਅਰਥ ਇਹ ਨਹੀਂ ਹੈ, ਸਤਿਗੁਰ ਨੂੰ ਵੱਡਾ ਘਰ ਸਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ। ਵੱਡਾ ਵੱਡਾ ਕਹਿਣ ਦਾ ਅਰਥ ਇਹ ਨਹੀਂ ਹੈ ਵੀ ਸਾਡੇ ਕਹਿਣ ਨਾਲ ਵੱਡਾ ਹੋਣਾ ਹੈ, ਵੱਡਾ ਨਾ ਹੋਵੇ ਘੱਟ ਨਾ ਜਾਈ, ਜਿਸਾ ਮਿਲਕੈ ਆਖਣ ਪਾਏ, ਵੱਡਾ ਨਾ ਹੋਵੇ ਘੱਟ ਨਾ ਜਾਏ। ਅਸਲ ਵਿੱਚ ਸਾਡੇ ਕਹਿਣ ਨਾਲ ਗੁਰ ਪਰਮੇਸ਼ਰ ਨੇ ਵੱਡਾ ਨਹੀਂ ਹੋਣਾ, ਬਲਕਿ ਅਸੀਂ ਵੱਡਾ ਕਹਿ ਕਹਿ ਕੇ ਆਪ ਵੱਡੇ ਹੋ ਜਾਵਾਂਗੇ। ਵੱਡੇ ਵੱਡੀਆਂ ਵਡਿਆਈਆਂ ਦਾ ਅੰਸ਼ ਸਾਡੇ ਅੰਦਰ ਵੀ ਆ ਜਾਏਗਾ। ਸਾਧ ਸੰਗਤ, ਗੁਰਦੇਵ ਪਾਤਸ਼ਾਹ ਹਜ਼ੂਰ ਕਹਿੰਦੇ ਵੀ ਇੱਕ ਸਤਾ ਉਹ ਆਉਂਦੀ ਹੈ ਜਦੋਂ ਸਿੱਖ ਕੀਰਤੀ ਕਰਦਾ, ਗੁਣਾਂ ਨੂੰ ਮਹਿਸੂਸ ਕਰਨਾ ਸ਼ੁਰੂ ਕਰਦਾ, ਤੁਰ ਆਤਮਾ ਅਨੁਭਵ ਹੁੰਦਾ ਉਹਦੀਆਂ ਵਡਿਆਈਆਂ ਦਾ, ਤੇ ਉਹ ਇੱਕ ਦੋ ਚਾਰ ਛੇ ਜਿਉਂ ਜਿਉਂ ਮਹਿਸੂਸ ਹੁੰਦਾ ਤਿਉਂ ਤਿਉਂ ਉਹ ਕਥਨ ਕਰਦਾ ਕਰਦਾ ਜਦੋਂ ਬਿਲਕੁਲ ਪ੍ਰਤੱਖ ਰੂਪ ਵਿੱਚ ਅਚਰਜ ਤੇਰੀ ਵਡਿਆਈ ਦਿਸਣ ਲੱਗ ਪੈਂਦੀ ਹੈ, ਤੇ ਫਿਰ ਉਹ ਛਿਣ ਹੁੰਦਾ ਜਦੋਂ ਨਾਮ ਜਪਣਾ ਨਹੀਂ ਪੈਂਦਾ ਬਲਕਿ ਨਾਮ ਭੁੱਲਦਾ ਹੀ ਨਹੀਂ। ਸਾਧ ਸੰਗਤ, ਇਸ ਗੱਲ ਨੂੰ ਚੰਗੀ ਤਰ੍ਹਾਂ ਨੋਟ ਕਰਨਾ, ਗੁਣ ਗਾਉਂਦਿਆਂ ਗਾਉਂਦਿਆਂ, ਗੁਣ ਕਹਿੰਦਿਆਂ ਕਹਿੰਦਿਆਂ, ਕਥਨ ਕਰਦਿਆਂ ਕਰਦਿਆਂ, ਬਾਰੰਬਾਰ ਬਾਰੰਬਾਰ ਰਿਪੀਟ ਕਰਦਿਆਂ ਕਰਦਿਆਂ, ਬਾਰੰਬਾਰ ਬਾਰ ਪ੍ਰਭ ਜਪੀ ਹੈ, ਤੇ ਉਹ ਬਾਰ ਬਾਰ ਕਹਿਣ ਕਹਿਣ ਵਿੱਚ ਇੱਕ ਐਸਾ ਅਗੰਮੀ ਰਸ ਹੁੰਦਾ ਵੀ ਪੀ ਅੰਮ੍ਰਿਤ ਇਹ ਮਨ ਤਨ ਤ੍ਰਪੀ ਹੈ, ਹਿਰਦੇ ਨੂੰ ਸ਼ਾਂਤੀ ਮਿਲਦੀ ਹੈ, ਚਿੱਤ ਸਹਿਜ ਵਿੱਚ ਟਿਕਦਾ, ਆਤਮਾ ਤ੍ਰਿਪਤ ਹੁੰਦੀ ਹੈ, ਫਿਰ ਕਹਿਣ ਦਾ ਰਸ ਆਉਂਦਾ ਜਾਂਦਾ, ਤੇ ਕਹਿੰਦਿਆਂ ਕਹਿੰਦਿਆਂ ਇਸ ਮੁਕਾਮ ਤੇ ਪਹੁੰਚ ਜਾਂਦਾ ਕਿ ਜ਼ੁਬਾਨ ਚੁੱਪ ਵੀ ਹੋਵੇ ਤਾਂ ਵੀ ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਦਿਆਈ, ਵਡਿਆਈ ਦਾ ਅਨੁਭਵ। ਤੇ ਹੁਣ ਕਹਿੰਦਾ ਜ਼ੁਬਾਨ ਨਹੀਂ ਕਥਨ ਕਰ ਸਕਦੀ, ਬਿਨ ਜੇਬਾ ਜੋ ਜਪੈ ਹੀ ਆਏ ਸੋਈ ਜਾਣੇ ਕੈਸਾ ਨਾਉ, ਉਹਨੂੰ ਵਿਸਮਾਦ ਕਹਿੰਦੇ ਆ ਸਾਧ ਸੰਗਤ। ਅਚਰਜ, ਅਦਭੁਤ, ਵਿਸਮਕ, ਬਿਸਮ 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 ਹੀ ਪਈ ਹੈ, ਲਾਲ ਗੁਲਾਲ ਰੰਗਾਰੇ, ਐਸਾ ਰੰਗ ਚੜਿਆ, ਵਿਸਮਾਦ ਹੀ ਵਿਸਮਾਦ ਹੈ, ਜਿਹਨੂੰ ਬਾਬਾ ਕਬੀਰ ਸਾਹਿਬ ਕਹਿੰਦੇ ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤਾਂ ਕਿਆ ਕਹੀ ਹੈ, ਕੀ ਕਥਨ ਕਰੇਗੀ ਜ਼ੁਬਾਨ ਚ। ਗੁਰ ਪਰਮੇਸ਼ਰ ਸਾਡੇ ਸਾਹਮਣੇ ਜਦੋਂ ਵਰਤਦੇ ਆ ਨਾ ਪ੍ਰਤੱਖ ਰੂਪ ਚ ਸਰਗੁਣ ਸਰੂਪ ਦੇ ਅੰਦਰ, ਤੇ ਫਿਰ ਦਰਸ਼ਨ ਕਰਨ ਵਾਲਿਆਂ ਦੀ ਆਤਮਾ ਕਹਿੰਦੀ ਹੈ ਆਪ ਨਾਰਾਇਣ ਕਲਾਤਾਰ। ਥੋੜਾ ਜਿਹਾ ਇਹਨੂੰ ਪਕੜਿਓ, ਜਦੋਂ ਗੁਰ ਪਰਮੇਸ਼ਰ ਇਸ ਧਰਤੀ ਉੱਤੇ ਪ੍ਰਤੱਖ ਰੂਪ ਚ ਸਾਡੇ ਸਾਹਮਣੇ ਸਰਗੁਣ ਸਰੂਪ ਦੇ ਅੰਦਰ ਵਰਤਦੇ ਆ, ਤੇ ਦਰਸ਼ਨ ਕਰਨ ਵਾਲਿਆਂ ਦੀ ਸੁਰਤ ਵਿੱਚੋਂ ਅਨੁਭਵ ਨਿਕਲਦਾ, ਤਜ਼ਰਬਾ ਨਿਕਲਦਾ, ਧੁਰ ਆਤਮਾ ਵਿੱਚੋਂ ਬਚਨ ਨਿਕਲਦੇ ਆ ਜੋ ਉਹ ਦੇਖਦੇ ਆ, ਇਹ ਕੌਣ ਨੇ? ਆਪ ਨਾਰਾਇਣ ਕਲਾਤਾਰ, ਜਗ ਮੈਂ ਪਰਵਰਿਓ, ਨਿਰੰਕਾਰ ਨੇ ਆਕਾਰ ਧਾਰ ਲਿਆ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਤੇ ਉਹ ਨਿਰੰਕਾਰ ਆਕਾਰ ਵਿੱਚ 239 ਵਰੇ ਜਿਉਂ ਵਰਤਦੇ ਗਏ, ਤੇ ਇੱਕ ਦਿਨ ਆਇਆ ਅੱਜ ਦਾ, ਅੱਜ 6/17/4 ਜੋਤ ਰੂਪ ਹਰ ਆਪ ਸੀ ਨਾ ਜਿਹੜਾ, ਜਿਹਨੇ ਜਗਤ ਦੇ ਉੱਤੇ ਆਪਣੇ ਆਪ ਨੂੰ ਗੁਰੂ ਨਾਨਕ ਰੂਪ ਵਿੱਚ ਪ੍ਰਗਟ ਕੀਤਾ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਉਹ ਜੋਤ ਵਰਤਦੀ ਗਈ, ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫਿਰ ਪਲਟੀਏ, ਤੇ ਪਲਟਦਿਆਂ ਪਲਟਦਿਆਂ ਇਹ ਕਾਇਆ, ਇਸ ਕਾਇਆ ਦੇ ਅੰਦਰ ਉਹਾ ਜੋਤ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਹਜ਼ੂਰ ਦੇ ਰੂਪ ਵਿੱਚ ਅੱਜ ਜੋ ਕੌਤਕ ਵਰਤਾ ਰਹੀ ਹੈ। ਇਹ ਪੋਹ ਦਾ ਮਹੀਨਾ ਤੇ ਖਾਸ ਕਰਕੇ ਜਦੋਂ ਅਸੀਂ 6 ਪੋਹ ਤੋਂ 13 ਪੋਹ ਤੱਕ ਦਾ ਜ਼ਿਕਰ ਕਰਦੇ ਹਾਂ, ਸਾਰੀ ਕਾਇਨਾਤ ਦਾ ਇਤਿਹਾਸ ਇੱਕ ਪੱਲੜੇ 'ਚ ਹੋਵੇ ਤੇ ਇਹ 6-7 ਦਿਨਾਂ ਦੇ ਨਾਲ ਤੁਲਨਾ ਕੀਤੀ ਨਹੀਂ ਜਾ ਸਕਦੀ। ਸਾਧ ਸੰਗਤ, ਉਸ ਜੋਤ ਰੂਪ ਹਰ ਆਪ ਨੇ ਕੀ ਵਰਤਾਇਆ, ਕਿਵੇਂ ਵਰਤਾਇਆ। ਜਦੋਂ ਅਸੀਂ ਅਚਰਜ ਵਿੱਚ ਪਹੁੰਚਦੇ ਹਾਂ ਨਾ, ਉਹਦੀ ਵਡਿਆਈ ਵੇਖ ਕੇ, ਕੌਤਕ ਵੇਖ ਕੇ ਵਿਸਮਾਦ ਤੱਕ ਜਾਂਦੇ ਹਾਂ ਤੇ ਵਾਕਈ ਜੋ ਬਚਨ ਅੱਜ ਬਖਸ਼ਿਸ਼ ਹੋਇਆ, ਇਹੀ ਧੁਰ ਅੰਦਰੋਂ ਨਿਕਲਣਗੇ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਕੀ ਬਿਆਨ ਕਰ ਸਕਦਾ ਮਹਾਰਾਜ। ਕਈ ਵਾਰੀ ਤੇ ਸਾਨੂੰ ਸ਼ਬਦ ਮੰਗਣੇ ਪੈਂਦੇ ਆ ਜੀ, ਅੱਖਰ ਉਧਾਰੇ ਲੈਣੇ ਪੈਂਦੇ ਆ। ਜਦੋਂ ਆਪਣੇ ਅਨੁਭਵ ਦੇ ਅੱਖਰ ਮੁੱਕ ਜਾਂਦੇ ਆ ਨਾ ਜੀ, ਤੇ ਕਈ ਵਾਰੀ ਤੇ ਅੱਖਰ ਉਧਾਰੇ ਲੈਂਦੇ ਆ ਅਸੀਂ, ਫਿਰ ਉਸ ਜੋਤ ਦਾ ਕੋਈ ਮਜ਼ਹਬ ਕੋਈ ਫਿਰਕਾ ਨਹੀਂ। ਉਹ ਜੋਤ ਕੀ ਹੈ? ਪ੍ਰਕਾਸ਼। ਉਹ ਜੋਤ ਕੀ ਹੈ? ਕਰੁਣਾ, ਮੇਰੀ ਕਰੁਣਾ ਵੰਡੀ ਰਹੀ ਹੈ, ਸਭ ਕੁਝ ਵੰਡੀ ਰਹੀ ਹੈ, ਪੀੜਾ ਹੀ ਹਰ ਰਹੀ ਹੈ, ਆਨੰਦ ਹੀ ਵਰਤਾ ਰਹੀ ਹੈ। ਤੇ ਜਦੋਂ ਉਸ ਰੂਪ ਜੋਤ ਦਾ ਅਨੁਭਵ ਜਿਹਨੂੰ ਜਿਹਨੂੰ ਹੁੰਦਾ, ਉਹ ਕੁੜਾਮ ਤੋਂ ਚੱਲ ਕੇ ਜਾਂਦੇ ਪਟਨਾ ਸਾਹਿਬ ਦੀ ਧਰਤੀ ਤੇ, ਕਹਿੰਦੇ ਮੈਂ ਖੁਦਾਈ ਨੂਰ ਤੱਕ ਲਿਆ। ਉਹ ਕੂਕ ਕੂਕ ਕੇ ਕਹਿੰਦੇ, ਜਿਹਨੂੰ ਮੈਂ ਆਪਣੀ ਆਰਾਧਨਾ ਵਿੱਚ ਯਾਦ ਕਰਦਾ ਸੀ, ਮੈਂ ਭਗਵਾਨ ਵੇਖ ਲਿਆ। ਪੰਡਿਤ ਸ਼ਿਵ ਦਾ ਤਾਕ ਦਾ ਰਹੀਮ ਬਖਸ਼ ਕਰੀਮ ਬਖਸ਼ ਕਹਿੰਦਾ, ਮੇਰੇ ਬਾਗੀ ਬਹਾਰ ਤਾਂ ਆਉਂਦੀ ਹੈ ਜੇ ਬਾਲਾ ਪ੍ਰੀਤਮ ਜੀ ਤੁਸੀਂ ਚਰਨ ਪਾ ਦਿਓ। ਪੀਰ ਆਰਫਦੀਨ ਕਹਿੰਦਾ, ਮੈਨੂੰ ਤੇ ਜਲਵਾ ਹੀ ਹੁਣ ਦਿਸਿਆ, ਖੁਦਾ ਦਾ ਨੂਰ ਹੀ ਹੁਣ ਦਿਸਿਆ, ਜਿਹਨੂੰ ਮੈਂ ਝੁੱਕ ਝੁੱਕ 7 ਵਾਰ ਸਿਜਦੇ ਕਰਦਾ। ਪੀਰ ਬੁੱਧੂ ਸ਼ਾਹ ਕਹਿੰਦਾ, ਬੀਬੀ ਨਸੀਰਾਂ ਕਹਿੰਦੀ ਹੈ ਕਿ ਜਿਹੜੇ 2 ਪੁੱਤ ਬਚੇ ਨੇ, ਇਹ ਵੀ ਉਸ ਅਗੰਮੀ ਜੋਤ ਤੋਂ ਨਿਸ਼ਾਵਰ ਕਿਉਂ ਨਹੀਂ ਕਰ ਦਿੱਤੇ ਪੰਘਾਣੀ ਦੇ ਜੰਗ ਵਿੱਚ। ਹੁਣ ਕੀ ਬਿਆਨ ਕਰਾਂਗੇ ਜੀ, ਉਸ ਸਤਾ ਤੱਕ ਵੇਖ ਸਕਾਂਗੇ ਜਿੱਥੇ ਪੁੱਤ ਵਾਰਨ ਵਾਲੀ ਬੀਬੀ ਨਸੀਰਾਂ ਕਹਿੰਦੀ, ਮੇਰੀ ਕੁੱਖ ਸਫਲੀ ਹੋ ਜਾਂਦੀ, ਜਿਹੜੇ 2 ਬਚੇ ਨੇ, 2 ਵਾਰ ਆਏ ਸਿਰ ਦੇ ਸਾਈਂ ਪੀਰ ਜੀ, 2 ਕੁਰਬਾਨ ਕਰ ਆਏ, ਜਿਹੜੇ 2 ਬਚੇ ਇਹ ਵੀ ਨਿਸ਼ਾਵਰ ਕਰ ਦਿੰਦਾ, ਮੇਰੀ ਕੁੱਖ ਸਫਲੀ ਹੋ ਜਾਂਦੀ। ਹੁਣ ਇਹ ਤੇ ਉਹੀ ਨਸੀਰਾਂ ਜਾਣੇ ਨਾ ਵੀ ਉਹ ਕਿਹਨੂੰ ਵੇਖ ਰਹੀ ਹੈ, ਸਾਡੀ ਜ਼ੁਬਾਨ ਕਿੱਥੋਂ ਕਥਨ ਕਰ ਲਏਗੀ ਉੱਥੋਂ ਤੱਕ ਜੀ। ਉਸ ਦਰਵੇਸ਼ ਕੋਲੋਂ ਸਾਨੂੰ ਅੱਖਰ ਮੰਗਣੇ ਪੈਂਦੇ ਆ, ਕੌਮ ਦੇ ਵੱਡੇ ਵੱਡੇ ਵਿਦਵਾਨਾਂ ਨੂੰ ਮੰਗਣੇ ਪੈ ਜਾਂਦੇ ਜੀ, ਅੱਲਾ ਯਾਰ ਖਾਂ ਜੋਗੀ ਦੇ ਕੋਲੋਂ। ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਰੱਤੇ ਇਸ਼ਕ ਖੁਦਾਏ, ਲੋਕਾਂ ਨੇ ਕਾਫਰ ਕਹਿ ਕੇ ਦੁਰਕਾਰ ਦਿੱਤਾ, ਮੁਤਸਬੀਆਂ ਨੇ ਧਰਮ ਸਥਾਨ ਤੇ ਵਰਨਾ ਬੰਦ ਕਰ ਦਿੱਤਾ, ਆਖਰੀ ਸਾਹਾਂ ਤੇ ਲਾਹੌਰ ਦੇ ਅੰਦਰ ਜਦੋਂ ਬਿਸਤਰ ਤੇ ਪਏ ਸਨ ਨਾ ਜੀ, ਅਨਾਰਕਲੀ ਬਾਜ਼ਾਰ ਚ, ਅੱਲਾ ਯਾਰ ਖਾਂ ਜੋਗੀ, ਤੇ ਮੁਤਸਵੀ ਜਾ ਕੇ ਕਹਿਣ ਲੱਗੇ, ਅਜੇ ਵੀ ਕਹਿ ਦੇ ਕਿ ਜੋ ਮੈਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਰੇ ਕਿਹਾ ਉਹ ਗਲਤ ਕਿਹਾ ਗਿਆ, ਤੁਹਾਨੂੰ ਤੈਨੂੰ ਬਖਸ਼ ਦਿਆਂਗੇ, ਤੈਨੂੰ ਜੰਨਤ ਮਿਲ ਜਾਏਗੀ। ਹੁਣ ਵੇਖੋ ਨਾ ਕੀ ਕਹਿਣਗੇ, ਸਾਡੇ ਅੱਖਰ ਕੀ ਬੋਲਣਗੇ। ਉਸ ਸਤਾ ਤੇ ਪਹੁੰਚ ਕੇ ਤੇ ਵੇਖੀਏ, ਇੱਥੇ ਮਜ਼ਹਬਾਂ ਦੇ ਫਾਸਲੇ ਨਹੀਂ ਹਨ। ਇਹ ਮੂਰਖ ਤੇ ਅਗਿਆਨੀ ਲੋਕ ਨੇ ਜਿਹੜੇ ਕੱਟੜਤਾ ਦੇ ਅੰਦਰ ਗੁਰੂ ਜੋਤ ਨੂੰ ਮਜ਼ਹਬਾਂ ਦੇ ਘੇਰੇ ਵਿੱਚ ਬੰਨਣਾ ਚਾਹੁੰਦੇ ਆ। ਕਦੀ ਸੂਰਜ ਦਾ ਪ੍ਰਕਾਸ਼ ਵੀ ਬਲਕਣਾ ਚ ਬੱਝਿਆ? ਇਹ ਤੇ ਬਹੁਤ ਛੋਟੀ ਉਦਾਹਰਨ ਹੈ, ਉਹਦੇ ਇਹਦੇ ਤੋਂ ਬੜਾ ਥਾਂ ਹੈ, ਅਸੀਮ ਹੈ। ਉਸ ਦ੍ਰਿਸ਼ਟੀ ਨਾਲ ਵੇਖਣ ਵਾਲੇ ਨੂੰ ਜਾ ਕੇ ਮੁਤਸਬੀ ਕਹਿੰਦੇ, ਤੂੰ ਕਹਿਦੇ ਜ਼ੁਬਾਨ ਤੋਂ ਆਖਰੀ ਸਾਹਾਂ ਉੱਤੇ ਕਿ ਜੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਹਜ਼ੂਰ ਬਾਰੇ ਕਿਹਾ ਹੈ ਉਹ ਗਲਤ ਕਿਹਾ ਗਿਆ, ਤੈਨੂੰ ਜੰਨਤ ਵਿੱਚ ਜਗ੍ਹਾ ਮਿਲ ਜਾਏਗੀ। ਕਿਸ ਵਜ਼ਦ ਵਿੱਚ ਬੋਲਿਆ ਹੋਏਗਾ, ਕਿਸ ਰੰਗ ਵਿੱਚ ਭਿੱਜਿਆ ਹੋਏਗਾ ਉਹ ਖੁਦਾਈ ਬੰਦਾ, ਜਿਹੜਾ ਕਹਿੰਦਾ ਉਹ ਕਮਲਿਓ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਤੋਂ ਕਰੋੜਾਂ ਜੰਨਤਾਂ ਨਿਸ਼ਾਵਰ ਕੀਤੀਆਂ ਜਾ ਸਕਦੀਆਂ। ਕਿਹੜੀ ਜੰਨਤ ਦੀ ਗੱਲ ਕਰਦੇ ਤੁਸੀਂ? ਕਹਿੰਦੇ ਜੰਨਤ ਵਿੱਚ ਜਗ੍ਹਾ ਮਿਲੇਗੀ, ਉਹ ਕਹਿੰਦੇ ਮੇਰੀਆਂ ਅੱਖਾਂ ਨਾਲ ਵੇਖੋ,
ਮੈਂ ਛੇਤੀ ਜਾਣ ਵਾਸਤੇ ਤਿਆਰ ਹਾਂ, ਮੈਨੂੰ ਕਲਗੀਧਰ ਪਾਤਸ਼ਾਹ ਪਿਆਰ ਕਲਾਵੇ 'ਚ ਲੈਣ ਵਾਸਤੇ ਬਾਹਾਂ ਉਲਾਰੀ ਖੜੇ ਨੇ। ਮੌਤ ਦਾ ਭੈ ਵੀ ਮੁੱਕ ਗਿਆ, ਸੰਸਾਰ ਦਾ ਡਰ ਵੀ ਮੁੱਕ ਗਿਆ। ਕਿਆ ਨਰਕ ਕਿਆ ਸਵਰਗ ਵਿਚਾਰਾ ਸੰਤਨ ਦੋਉ ਰਾਧੇ, ਹਮ ਕਾਹੂ ਕੀ ਕਾਨ ਨਾ ਕੱਢਦੇ ਆਪਣੇ ਗੁਰ ਪ੍ਰਸਾਦੇ। ਪ੍ਰੇਮ ਦੀ ਉਹ ਸਤਾ ਹੈ ਤੇ ਉਹਦੇ ਕੋਲ ਜਦੋਂ ਅਸੀਂ ਅੱਖਰ ਮੰਗਦੇ ਹਾਂ ਨਾ ਵੀ ਹੇ ਵਜ਼ਦ ਚ ਜੂਣ ਵਾਲਿਆ, ਪ੍ਰੇਮ ਰਸ ਨੂੰ ਪੀਣ ਵਾਲਿਆ, ਸਿਦਕ ਦਿਆ ਪੂਰਿਆ, ਗੁਰੂ ਤੋਂ ਆਪਣਾ ਵਿਸ਼ਵਾਸ ਨਾ ਡਲਾਉਣ ਵਾਲਿਆ, ਦੋ ਅੱਖਰ ਸਾਨੂੰ ਦੇ, ਅਸੀਂ ਗੁਰੂ ਕਲਗੀਧਰ ਪਾਤਸ਼ਾਹ ਬਾਰੇ ਕੁਝ ਬੋਲ ਸਕੀਏ ਕਹਿ ਸਕੀਏ। ਤੇ ਉਹ ਕਹਿੰਦੇ ਵੀ ਭਲਿਓ ਲੋਕੋ, ਸਾਰੇ ਜ਼ਮਾਨੇ ਨੂੰ ਇਹ ਗੱਲ ਕਹੋ, ਜੇ ਤੁਸੀਂ ਪੱਖਪਾਤ ਦੀ ਤੱਕੜੀ ਚ ਨਾ ਤੋਲੋ, ਜੇ ਸੋਚ ਨੂੰ ਵਲਗਲਾਂ ਚੋਂ ਬਾਹਰ ਕੱਢਦੇ ਹੋ, ਸੰਸਾਰ ਦੇ ਲੋਕੋ ਸੁਣੋ, ਜੇ ਆਪਣੀ ਸੋਚ ਦੀਆਂ ਦੀਵਾਰਾਂ ਢਾ ਦਿਓ ਤੇ ਨਿਰਪੱਖ ਹੋ ਕੇ ਕਰਤੇ ਨੂੰ ਹਾਜ਼ਰ ਨਾਜ਼ਰ ਜਾਣ ਕੇ ਨਿਆਂ ਕਰੋ, ਤੇ ਸਾਰੀ ਲੁਕਾਈ ਨੂੰ ਇਹ ਮੰਨਣਾ ਹੀ ਪਏਗਾ ਕਿ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਤੇਰੇ ਵਰਗਾ ਦੁਨੀਆਂ ਉੱਤੇ ਹੋਰ ਦੂਜਾ ਕੋਈ ਨਹੀਂ ਹੈ। ਇਨਸਾਫ ਕਰੇ ਜੀ ਮੈਂ ਜ਼ਮਾਨਾ, ਤੋ ਕਹਿ ਦੇ ਯਕੀਨ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਕੋਈ ਸਾਨੀ ਹੀ ਨਹੀਂ ਹੈ। ਦਸ਼ਮੇਸ਼ ਜੀ ਤੇਰਾ ਕੋਈ ਸਾਨੀ ਨਹੀਂ ਦੇਖਾ, ਇਸ ਜੱਗ ਮੇਂ ਕੋਈ ਪੁੱਤਰੋਂ ਕਾ ਦਾਨੀ ਨਹੀਂ ਦੇਖਾ। ਕਰਤਾਰ ਕੀ ਸੁਗੰਧ ਵੈ ਨਾਨਕ ਕੀ ਕਸਮ, ਜਿਤਨੀ ਵੀ ਹੋ ਦਸ਼ਮੇਸ਼ ਕੀ ਤਾਰੀਫ ਵੈ ਹੈ ਕੰਮ, ਉਹ ਹੈ ਗੁਰੂ ਜੋਤ, ਉਹ ਹੈ ਗੁਰ ਪਰਮੇਸ਼ਰ। ਫਰਕ ਕਿਵੇਂ ਸਮਝ ਲਈਏ, ਗੁਰ ਪਰਮੇਸ਼ਰ ਨਾ ਹੀ ਭੇਦ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਜਿਹਵਾ ਏਕ ਕਵਨ ਗੁਣ ਕਹੀ ਹੈ, ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿੰਨੀ ਲਹੀ ਹੈ। ਵੱਡੇ ਵੱਡੇ ਮੁਨ ਦੇਵਤੇ ਕਈ ਯੁਗ ਤਿੰਨੀ ਤਨ ਤਾਇਆ, ਕਿੰਨੀ ਤੇਰਾ ਅੰਤ ਨਾ ਪਾਇਆ, ਤੂੰ ਬੇਅੰਤ ਕੋ ਵਿਰਲਾ ਜਾਣੈ। ਬਹੁਤੇ ਤਾਂ ਚੱਖਾਂ ਹੀ ਮਾਰੀ ਜਾਂਦੇ ਆ, ਕਿਸੇ ਵਿਰਲੇ ਨੂੰ ਪਤਾ ਤੇਰੀ ਬੇਅੰਤ ਦਾ ਅਨੁਭਵ ਵੀ ਕਿਸੇ ਵਿਰਲੇ ਨੂੰ ਹੋਇਆ, ਤੇ ਉਹ ਫਿਰ ਵਿਸਮਾਦ ਵਿੱਚ ਚਲੇ ਗਏ, ਉਹ ਸ਼ਾਂਤ ਹੋ ਗਏ, ਉਹਨਾਂ ਦੀਆਂ ਚਖਾਂ ਮੁੱਕ ਗਈਆਂ ਜ਼ੁਬਾਨ ਤੋਂ ਬੋਲਣ ਵਾਲੀਆਂ। ਸਤ ਸੰਗਤ, ਜਿੱਥੇ ਗੁਰ ਸ਼ਬਦ ਦੀ ਲੋਅ ਵਿੱਚ ਤੁਸੀਂ ਆਤਮਕ ਹਨੇਰਾ ਦੂਰ ਕਰਨਾ ਹੈ, ਉੱਥੇ ਅੱਜ ਦੇ ਇਤਿਹਾਸ ਨੂੰ ਵੀ ਸਮਝਣ ਦਾ ਯਤਨ ਕਰੀਏ। ਮੈਂ ਤਾਂ ਬੇਨਤੀ ਕਰ ਰਿਹਾ, 1704 ਅੱਜ ਦੇ ਦਿਨ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਰੀਰ ਕਰਕੇ ਸ੍ਰੀ ਅਨੰਦਪੁਰ ਸਾਹਿਬ ਦੀਆਂ ਗਲੀਆਂ ਨੂੰ ਆਖਰੀ ਸ਼ੋਅ ਬਖਸ਼ਿਸ਼ ਕੀਤੀ। ਚਰਨਾਂ ਨੂੰ ਚੁੰਮਿਆਂ, ਚਰਨ ਬੋਸੀ ਕੀਤੀ, ਕਦਮ ਬੋਸੀ ਕੀਤੀ ਅਨੰਦਪੁਰ ਸਾਹਿਬ ਦੀਆਂ ਗਲੀਆਂ ਨੇ, ਅੱਜ ਮੇਰੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਹਜ਼ੂਰ ਦੀ ਗੁਜ਼ਰ ਰਹੇ ਨੇ ਸਤਿਗੁਰ ਜੀ ਅਨੰਦਪੁਰ ਸਾਹਿਬ ਦੀਆਂ ਗਲੀਆਂ ਚ, ਚਾਰੇ ਪਾਸੇ ਇੱਕ ਬੜੀ ਵੈਰਾਗਮਈ ਚੁੱਪ ਛਾਈ ਹੋਈ ਹੈ, ਜਿਵੇਂ ਧਰਤੀ ਵੀ ਸੁੰਨ ਹੋ ਗਈ ਹੋਵੇ। ਧਰਤੀ ਦੇ ਵੀ ਤੇ ਭਾਗ ਨੇ ਨਾ ਸਤਸੰਗਤ। ਮਹਾਰਾਜ ਪਹੁੰਚ ਗਏ ਜਿੱਥੇ ਹਜ਼ੂਰ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸੀਸ ਦਾ ਸੰਸਕਾਰ ਹੋਇਆ ਸੀ। ਰਾਹੀ ਕੋਈ ਪ੍ਰੀਤ ਦੀਆਂ ਮੰਜ਼ਲਾਂ ਦਾ ਪੰਧ ਏਦਾਂ ਮੁਕਾਮ ਦਾ ਵੇਖਿਆ ਨਾ, ਪੈਰ ਪੈਰ ਤੇ ਰਾਜ ਨੂੰ ਮਾਰ ਠੋਕਰ, ਹੀਰੇ ਲਾਲ ਲਟਾਮ ਦਾ ਵੇਖਿਆ ਨਾ, ਪਿਤਾ ਕੋਈ ਵੀ ਪੁੱਤਾਂ ਦੀ ਲਾਸ਼ ਕੋਲੇ ਗੀਤ ਖੁਸ਼ੀ ਦੇ ਗਾਵ ਦਾ ਵੇਖਿਆ ਨਾ। ਤੇਰੇ ਕਵਨ ਕਵਨ ਗੁਣ ਕਹਿ ਕੇ ਗਾਵਾਂ, ਤੇਰੀ ਕਲਮ ਦੀ ਬਾਤ ਕਰਾਂ, ਤੇਰੀ ਤੇਗ ਦੀ ਬਾਤ ਕਰਾਂ, ਤੇਰੇ ਤੀਰਾਂ ਦੀ ਬਾਤ ਕਰਾਂ, ਤੇਰੇ ਪਰ ਉਪਕਾਰਾਂ ਦੀ ਬਾਤ ਕਰਾਂ, ਤੇਰੇ ਮੁਰਦਿਆਂ ਨੂੰ ਜਵਾਲਣ ਦੀ ਬਾਤ ਕਰਾਂ, ਤੇਰੇ ਨੀਚਾਂ ਤੋਂ ਊਚ ਬਣਾਉਣ ਦੀ ਬਾਤ ਕਰਾਂ, ਇਹ ਜ਼ੁਬਾਨ ਦੀ ਸਮਰੱਥਾ ਨਹੀਂ ਪਾਤਸ਼ਾਹ, ਤੇਰੇ ਕਵਨ ਕਵਨ ਗੁਣ ਕਹਿ ਕੇ ਗਾਵਾਂ। ਉੱਥੇ ਜ਼ੁਬਾਨ ਚੁੱਪ ਹੋ ਜਾਂਦੀ ਹੈ ਜੀ, ਤੇ ਅੰਦਰ ਇੱਕ ਵਿਸਮਾਦ ਦਾ ਰਸ ਝਰਨਾ ਸ਼ੁਰੂ ਹੁੰਦਾ ਹੈ। ਪਿਤਾ ਦੇ ਇਕੱਲੇ ਸੀਸ ਦਾ ਸੰਸਕਾਰ ਹੋਇਆ ਸੀ, ਧਰ ਦਾ ਸੰਸਕਾਰ ਦਿੱਲੀ ਚ। ਕਾਦਰੇ ਹਰ ਕਾਰ ਗੁਰਗੋਬਿੰਦ ਸਿੰਘ, ਬੇਕਸਾਰਾ ਯਾਰ ਗੁਰਗੋਬਿੰਦ ਸਿੰਘ, ਹੱਕ ਹੱਕ ਆਦੇਸ਼ ਗੁਰਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰਗੋਬਿੰਦ ਸਿੰਘ,
اس بادشاہ درویش دی کمال دی تاج پوشی ہوئی، دنیا دے شہنشاہ تختاں تے براجمان ہندے ہے، لوکی نظرانے لے کے آندے ہے، قیمتی تحفے لے کے آندے ہے، الوکک تے عظیم دھن گرو گوبند سنگھ سچے پاتشاہ جس دن اس گرتا تے براجمان ہوئے، بڑا عجیب ایسا دنیا تے ہویا ہی کتے نہیں ساتھ سنگت جو اتھے ورت رہا، نظرانہ آ رہا ہے، پتا دا تڑ تو بنا سیس آ رہا ہے، سنسکار کیتا، اس استھان تے مہاراج گئے، سنگا نال بچن کیتا کہ اج شری آنند پور صاحب اسی چھڈ دیا گے، شریر کر کے اسی اتھوں کوچ کران گے، چھوٹی جی بینتی کران گا، کیوں کوچ کرنا ہے؟ نہ کوئی مجبوری ہے، نہ کوئی توکھا ہے، یہ دونوں گلہ جین چوں کر دیئے ساتھ سنگت، مجبور تے لاچار لوک ہندے ہیں، لاچار تے بے وس لوک ہندے ہیں، میرا ست گرو کرن کراون ہار ہے، کی سمجھتے اسی گرو صاحب نوں، انہاں نوں کون مجبور کر سکتا جی، جڑے سر تے ہاتھ رکھ کے بندیاں نال ہاتھیاں نال بندیاں دا مقابلہ کروا دین، ڈیڑھ لاکھ دے دل دے موری راجہ کیسری چند تے بھائی ادے سنگھ جی وڈ کے سر لیا کے کلگی تر پادشاہ پلنگے تے بیٹھے سی چرنا دے چرن ترتی تے ٹکائے تے صاحباں دے جوڑیاں دیاں نوکاں چ لیا کے کیسری چند دا سر وڈ کے سٹیا بھائی ادے سنگھ جی نے، تھاپڑا ست گرو دین نا، تے پھر بندے ہاتھیاں دے متھے چیر کے رکھ دیندے آ، لمیاں تویاں لوہے دیاں پاڑ کے رکھ دیندے آ، جدوں ست گرو اپنی کلا ورتاؤندے آ، بھروسہ رکھیو صدق رکھیو گرو اتے، نکی کیڑی میں کل رکھ ہے، پسم کرا لشکر کوٹ لکھ ہے، چڑیاں جس دیاں باجاں تے ہون پارو اس دے باجاں وچ کنی کو جان ہو سی، سوا لکھ نال ایک لڑاؤن والا کلگی تر خود کڈا بلوان ہو سی، کوہاں تک جی دے تیراں دی تاب کوئی چل نہیں سی سکدا، پینڈے خان لوہے چ مریا ہویا ستگرو نوں ونگارد ہے، چیلنج کردہ ہے، تو مہاراج کہنے لگے چڑھ کے آیا وار تم کر، کہندا جی میں وار کیتا تو تسی وار کرن جوگے نہیں رہنا، صاحب تین موقع دندے پینڈے خان نوں، تے پینڈے خان نوں سوجی آ گئی کہ ہن میری جان بچنی اوکھی ہے، گھوڑے دا پینتڑا بدل کے بھجن دا یتن کرن لگدا ہے، تے میرے کلگی دھر پادشاہ جی تندی تے چاڑھ کے تیر نو ٹنکے تنکھ دی ایک اکھی چمکن جنہ سما نہیں لگتا، نشانہ سادھ کے سر تو پیراں تک نہار کے ایڈی چھتی واچ لیندے آ مہاراج دور درشٹی دے نال، کہ کن دے کولے شیک ہے جڑا آواز سنن رکھیا، اس شیک تے اوندی تیر مار دے، ایک کن چ دی وجدا دوجے کن چ نکل جاندا، تیرے تیراں دی تاب نہ کوئی چل سکیا بادشاہ، تینوں کون مجبور کر سکدا سی، تینوں کوئی چھڑ نہیں سکدا، بھیم چند نے یتن کیتا سی جھوٹ بول کے، کہندا پرسادی ہاتھی مینوں دے دو، میں پتر دی سگائی تو بعد واپس کر دیاں گا، تے میرے حضور نے کیا سی، اے گرو نانک دے گھر دی پیٹا، سکھاں دے جذبات نے، اینوں پیسیاں چ نہیں انکیا جا سکدا، اے سکھاں دیاں بھاوناواں نے، تے انہاں بھاوناواں نوں راجیاں دیاں شاناں واسطے نہیں ورتیا جا سکدا، توجہ دے کے سننا ساتھ سنگت، میرے صاحب دے درش تے ویکھن دا یتن کریے، کتے بھل دے نہیں گئے اسی، شلن واسطے دھوکھا کرن واسطے بھیم چند ایک واری نہیں دو وار اپنے دوت بھیجدا ہے، آپ چل کے آندا ہے تے کہندا جی ایک واری پرسادی ہاتھی دے دیو، میں چون دن بعد واپس کر دیاں گا، میرے پتر دی سگائی ہے تے میرے روب بن جائے گا، مہاراج کہن لگے ویکھو ایک تے ستگرو جی نوں چھڑیا نہیں جا سکتا، دوجا گرو صاحب دے آدرش ویکھو، حضور کہندے یہ ایک ایک امانت بھاویں وہ پرسادی ہاتھی ہے تے بھاویں سکھاں دی بھیٹا کیتی ایک کوڈی ہے، یہ سکھاں دے جذبات نے، انہاں نوں راجیاں دیاں جھوٹیاں شاناں واسطے نہیں ورتیا جا سکتا، کون چھلے گا جی انہاں، ہاں ایک گل دھیان چ رکھیو، مہاراج نے پہلا بھی پرکھ لیا سی پہاڑی راجیاں تے مغل فوجاں نوں، جدن ٹٹے ہوئے سامان دے گڈے لد کے توڑے سی تے لوبیاں نے ہلا بول کے مال سباب سمجھ کے لٹن دا یتن کیتا سی، نیت اجاگر کر دیتی سی، اج بھی پتا سی ستگرو جی نوں 6 پو 1704 پر اج ਰਾਜਿਆਂ ਨੇ ਆਇਦ ਨਹੀਂ ਸੀ ਕੀਤਾ, ਅੱਜ ਧਾਰਮਿਕ ਲੋਕ ਧਰਮ ਚਿੰਨ੍ਹ ਲੈ ਕੇ ਆਏ ਸੀ। ਕੁਰਾਨ ਮਜ਼ੀਦ ਦੀ ਜ਼ਿਲਤ ਦੇ ਉੱਤੇ ਦਸਤਖਤ ਸੀ ਔਰੰਗਜ਼ੇਬ ਦੇ, ਪੰਮੇ ਪੁਰੋਹਿਤ ਦੇ ਹੱਥ ਵਿੱਚ ਆਟੇ ਦੀ ਗਊ, ਸਾਲਗ੍ਰਾਮ ਪੱਥਰ ਤੇ ਸ਼ੁਰਾ ਰੱਖਿਆ ਸੀ ਤੇ ਧਰਮ ਚਿੰਨ੍ਹ ਸਾਹਮਣੇ ਕੀਤੇ। ਵੇਖੋ, ਜੇ ਰਾਜਿਆਂ ਦਾ ਐਦਨਾਮਾ ਹੁੰਦਾ ਤੇ ਸਰਕਾਰੀ ਦੂਤ ਲੈ ਕੇ ਆਉਂਦਾ, ਅੱਜ ਧਾਰਮਿਕ ਬਾਣੇ ਵਿੱਚ ਲੋਕ, ਕਿਉਂਕਿ ਭਾਵੇਂ ਉਹ ਰਾਜੇ ਹੀ ਵਰਤ ਰਹੇ ਸੀ ਧਾਰਮਿਕ ਬਾਣੇ ਵਾਲਿਆਂ ਨੂੰ, ਪਰ ਧਰਮ ਚਿੰਨ੍ਹ ਲੈ ਕੇ ਆਏ ਸੀ। ਮੰਨਣ ਵਾਲਿਆਂ ਦਾ ਵਿਸ਼ਵਾਸ ਹੈ ਕਿ ਨਹੀਂ ਹੈ, ਪਰ ਮੇਰੇ ਗੁਰੂ ਨੇ ਇਹ ਜ਼ਰੂਰ ਸਿਖਾਇਆ ਕਿ ਦੁਨੀਆਂ ਵਿੱਚ ਕਿਸੇ ਦੇ ਵੀ ਧਾਰਮਿਕ ਜਜ਼ਬਾਤ ਹੋਣ, ਉਹਨਾਂ ਦੀ ਕਦਰ ਕਰਨੀ ਹੈ। ਸਿੱਖੀਏ ਜੀ, ਇਹ ਜ਼ਮਾਨਾ ਸਿੱਖ ਲਏ ਜਿਹੜਾ ਇੱਕ ਦੂਜੇ ਦੇ ਧਰਮ ਨੂੰ ਪੈਰਾਂ 'ਚ ਰੋਲਣ ਦਾ ਜੀ ਯਤਨ ਕਰ ਰਿਹਾ। ਇਸ ਲਈ ਭਾਵੇਂ ਕੀਮਤ ਅਦਾ ਕਰਨੀ ਪੈ ਸਕਦੀ ਹੈ, ਕਿਉਂਕਿ ਅੰਦਰ ਸੁਰੱਖਿਅਤ ਨੇ 8 ਮਹੀਨਿਆਂ ਤੋਂ, ਬਾਹਰ 8 ਪੈਰ ਵੀ ਸੁਰੱਖਿਅਤ ਨਹੀਂ ਰਹਿ ਸਕੇ। ਪਰ ਜੇ 9 ਵਰਿਆਂ ਦੀ ਉਮਰ ਵਿੱਚ ਕਿਸੇ ਦੇ ਧਰਮ ਚਿੰਨ੍ਹਾਂ ਵਾਸਤੇ ਕੀਮਤ ਅਦਾ ਕੀਤੀ ਸੀ ਪਿਤਾ ਕੁਰਬਾਨ ਕਰਕੇ, ਅੱਜ ਵੀ ਤਿਆਰ ਹਾਂ। ਇੱਦਾਂ ਸਤਿਕਾਰ ਸਿਖਾਇਆ, ਆਹ ਸੈਕੂਲਰਿਜ਼ਮ ਹੈ ਗੁਰੂ ਨਾਨਕ ਗੁਰੂ ਕਲਗੀਧਰ ਪਿਤਾ ਦਾ। ਇੱਕ ਬਚਨ ਹੋਰ ਹੋਇਆ ਉੱਥੇ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਸਿੰਘਾਂ ਦੀ ਸਭਾ ਜੁੜੀ ਸੀਸਗੰਜ ਸਾਹਿਬ ਤੇ ਹਜ਼ੂਰ ਕਹਿੰਦੇ ਕਿ ਕੋਈ ਸਿੱਖ ਜਿਹੜਾ ਇਸ ਸਥਾਨ ਤੇ ਦੀਵਾ ਬੱਤੀ ਜਗਦਾ, ਇਤਿਹਾਸ ਵਿੱਚ ਇੱਦਾਂ ਹੀ ਸ਼ਬਦ ਲਿਖੇ, ਗੱਲ ਦੀਵੇ ਨੂੰ ਪੂਜਣ ਵਾਸਤੇ ਨਹੀਂ। ਸਾਧ ਸੰਗਤ, ਤੁਹਾਡੇ ਵਿੱਚ ਬੜੇ ਦਾਨਸ਼ਵਰ ਗੁਰਮੁਖ ਬੈਠੇ ਆ। ਦੀਵੇ ਦਾ ਜਗਨ ਦਾ ਅਰਥ ਹੁੰਦਾ ਕਿ ਇਹ ਪਿੰਡ ਵੱਸਦਾ ਹੈ। ਜਿਹੜੇ ਰੈਵੀਨਿਊ ਸਿਸਟਮ ਤੋਂ ਜਾਣੂ ਹੈ ਨਾ, ਉਹਨਾਂ ਨੂੰ ਇਸ ਗੱਲ ਦਾ ਪਤਾ ਹੋਏਗਾ ਕਿ ਜਿਹੜੇ ਪਿੰਡ ਕਾਗਜ਼ਾਂ ਵਿੱਚ ਬੋਲਦੇ ਹੋਣ ਪਰ ਉੱਥੇ ਵੱਸਦਾ ਕੋਈ ਨਾ ਹੋਵੇ, ਤੇ ਉਹਦੇ ਲਈ ਸ਼ਬਦ ਵਰਤਿਆ ਜਾਂਦਾ ਕਿ ਇੱਥੇ ਦੀਵਾ ਨਹੀਂ ਜਗਦਾ। ਅੱਖਰ ਵਰਤਦੇ ਨੇ ਬੇਚਰਾਗ ਹੈ ਪਿੰਡ, ਕਾਗਜ਼ਾਂ ਵਿੱਚ ਸ਼ਬਦ ਵਰਤਿਆ ਜਾਂਦਾ ਕਿ ਇਹ ਪਿੰਡ ਬੇਚਰਾਗ ਹੈ, ਮਤਲਬ ਇੱਥੇ ਦੀਵਾ ਨਹੀਂ ਜਗਦਾ, ਚਿਰਾਗ ਨਹੀਂ ਜਗਦਾ। ਦੀਵਾ ਜਗਣਾ ਵੱਸਦੇ ਘਰ ਦੀ ਨਿਸ਼ਾਨੀ ਹੁੰਦੀ ਹੈ, ਤੇ ਅਰਥ ਇਹ ਸੀ ਕਿ ਦੁਸ਼ਮਣ ਚੜ੍ਹ ਕੇ ਵੀ ਆਵੇ, ਹੰਕਾਰ ਵਿੱਚ ਵੀ ਆਵੇ, ਇੱਥੇ ਜਗਦਾ ਦੀਵਾ। ਸ੍ਰੀ ਹਰਿਮੰਦਰ ਸਾਹਿਬ ਸਿੱਖ ਆਪਣੀਆਂ ਜਾਨਾਂ ਲਾ ਕੇ ਦੀਵਾ ਜਗਦਾ ਰੱਖਦੇ ਸੀ, ਸਤਿਕਾਰ ਵਜੋਂ ਅੱਜ ਵੀ ਉੱਥੇ ਬੜੇ ਪਿਆਰ ਨਾਲ ਸਿੱਖ ਉਸ ਦੀਵੇ ਨੂੰ ਜਗਾਉਂਦੇ। ਅਦਬ ਦੇ ਨਾਲ ਅਸੀਂ ਆਦਰ ਦਾ ਸ਼ਬਦ ਜੋਤ ਵਰਤਦੇ ਹਾਂ। ਮਨੋਰਥ ਇਹੀ ਸੀ ਕਿ ਹਾਕਮ ਇਹਨੂੰ ਉਜਾੜਨਾ ਚਾਹੁੰਦਾ ਸੀ, ਸਿੱਖ ਕਹਿੰਦੇ ਸੀ ਇਹ ਦੀਵਾ ਅਸੀਂ ਤੇਲ ਤੇ ਘਿਓ ਨਾਲ ਨਹੀਂ ਜਗਾ ਰਹੇ, ਅਸੀਂ ਆਪਣੇ ਖੂਨ ਤੇ ਚਰਬੀ ਦੇ ਨਾਲ ਬਾਲ ਰਹੇ ਹਾਂ। ਸੋ ਦੀਵਾ ਜਗਦਾ ਰੱਖਣਾ, ਭਾਈ ਗੁਰਬਖਸ਼ ਸਿੰਘ ਆਪਣੇ ਆਪ ਨੂੰ ਪੇਸ਼ ਕਰਦੇ ਆ, ਅਰਥ ਇਹੀ ਕਿ ਆਨੰਦਾਂ ਦੀ ਪੁਰੀ ਨੂੰ ਕੋਈ ਉਜਾੜ ਨਹੀਂ ਸਕਦਾ, ਇੱਥੇ ਦੀਵਾ ਜਗਦਾ ਰਹੇਗਾ ਪਰ ਉਜਾੜਨ ਵਾਲੇ ਉੱਜੜ ਜਾਣਗੇ। ਜਿੱਦਣ ਖਾਲਸਾ ਸਾਜਿਆ ਸੀ ਨਾ ਹਜ਼ੂਰ ਨੇ, ਸਾਡੇ ਇਤਿਹਾਸ 'ਚ ਬੋਲ ਨੇ ਭਾਈ ਸੰਤੋਖ ਸਿੰਘ ਜੀ ਨੇ ਲਿਖੇ, ਸਾਧ ਸੰਗਤ, ਉਹ ਕਹਿੰਦੇ ਜਿਹੜੇ ਸਿੱਖ ਜਦੋਂ ਨੀਚਾਂ ਨੂੰ ਊਚ ਕੀਤਾ ਤੇ ਹੰਕਾਰੀਆਂ ਨੂੰ ਭਾਉਂਦਾ ਨਹੀਂ ਸੀ, ਜਦੋਂ ਕਿਹਾ ਇਹਨ ਗਰੀਬ ਸਿੱਖਾਂ ਨੂੰ ਕੋ ਦਿਓ ਪਾਤਸ਼ਾਹੀ, ਜਦੋਂ ਇਹਦੇ ਤੋਂ ਵੀ ਵੱਡਾ ਮਾਨ ਦਿੱਤਾ। ਹੰਕਾਰੀ ਕਹਿੰਦੇ ਵੀ ਸਾਡਾ ਸਿਸਟਮ ਨਹੀਂ ਹੈ ਇਹ, ਸਾਡੀ ਮਰਿਆਦਾ ਨਹੀਂ ਹੈ, ਸਾਡੇ ਤੇ ਬਰਾਬਰ ਬਹਿ ਨਹੀਂ ਸਕਦੇ ਨੀਵੀਂ ਜਾਤ ਵਾਲੇ, ਤੇ ਤੁਸੀਂ ਉੱਚਿਆਂ ਕਰੀ ਜਾ ਰਹੇ ਹੋ। ਇਹ ਵੀ ਇੱਕ ਕਾਰਨ ਸੀ ਘਿਰਨਾ ਕਰਨ ਦਾ, ਪਹਾੜੀ ਰਾਜਿਆਂ ਦੀ ਘਿਰਨਾ ਦਾ ਸਭ ਤੋਂ ਵੱਡਾ ਕਾਰਨ ਤੇ ਵਿਚਾਰਾਂ ਦਾ ਨਾਮ ਮਿਲਣਾ ਸੀ। ਕੋਈ ਗੁਰੂ ਸਾਹਿਬ ਨੇ ਕਿਸੇ ਦੀ ਜ਼ਮੀਨ ਨਹੀਂ ਸੀ ਇੱਥੇ ਆਈ। ਸਤਿਗੁਰੂ ਜੀ ਨੇ ਕਿਹਾ ਸੀ ਜਿਨ੍ਹਾਂ ਨੂੰ ਤੁਸੀਂ ਨੀਚ ਕਹਿੰਦੇ ਹੋ ਨਾ, ਇਹ ਨਹੀਂ ਕਿਹਾ ਕਿ ਮੈਂ ਵੱਡਿਆਂ ਕਰਾਂਗਾ, ਕਹਿੰਦੇ ਨਹੀਂ ਇਹਨਾਂ ਨੇ ਮੈਨੂੰ ਵੱਡਿਆਂ ਕੀਤਾ। ਇਹਦੇ ਤੋਂ ਵੱਡਾ ਕਿਹੜਾ ਮਾਣ ਹੋ ਸਕਦਾ ਜੀ ਜਿਹੜਾ ਸਾਡੀ ਝੋਲੀ ਚ ਪਾਇਆ। ਤੇਰੇ ਕਵਨ ਕਵਨ ਗੁਣ ਕਹਿ ਕੇ ਗਾਵਾਂ, ਜਦੋਂ ਕਿਹਾ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋੜ ਪਰੇ। ਗੋਬਿੰਦ ਸਿੰਘ ਇਹਨਾਂ ਕਰਕੇ ਵੱਡਾ ਹੈ। ਵਾਹ ਕਲਗੀਧਰ ਪਾਤਸ਼ਾਹ, ਸਿਰ ਹੀ ਝੁਕਾ ਸਕਦੇ ਹਾਂ, ਅੱਖਰ ਛੋਟੇ ਨੇ ਤੇਰੇ ਸਾਹਮਣੇ ਪਾਤਸ਼ਾਹ, ਬੁੱਧੀ ਛੋਟੀ ਹੈ। ਅੱਲਾ ਯਾਰ ਖਾਂ ਜੋਗੀ ਜਦੋਂ ਸਤਿਗੁਰੂ ਜੀ ਦੇ ਸਾਨੂੰ ਇਤਿਹਾਸ ਤੋਂ ਜਾਣੂ ਕਰਾਉਂਦੇ ਨੇ, ਭਾਵਨਾਵਾਂ, ਇਤਿਹਾਸ ਨਹੀਂ ਲਿਖਿਆ ਵੈਸੇ ਉਹਨੇ, ਜਜ਼ਬਾਤ ਨੇ, ਪਰ ਉਹ ਜਜ਼ਬਾਤ ਇਸ ਸਤਾ ਤੇ ਜਾ ਕੇ ਲਿਖੇ ਨੇ। ਉਹ ਕਿਤੇ ਨਹੀਂ ਲਿਖਦਾ ਕਿ ਮੈਂ ਬੀਤੇ ਦੀ ਬਾਤ ਸੁਣਾ ਰਿਹਾ, ਉਹ ਇੱਦਾਂ ਸੁਣਾਉਂਦਾ ਕਿ ਜਿਵੇਂ ਉਹ ਆਪਣੀਆਂ ਸੁਰਤ ਦੀਆਂ ਅੱਖਾਂ ਨਾਲ ਸਭ ਕੁਝ ਵੇਖ ਰਿਹਾ ਹੋਵੇ। ਤਾਰੋ ਕੀ ਛਾਓ ਮੈਂ ਕਿਲੇ ਸੇ ਸਤਿਗੁਰੂ ਰਵਾ ਹੋਏ। ਸ੍ਰੀ ਅਨੰਦਪੁਰ ਸਾਹਿਬ ਤੋਂ ਅੱਜ 6 ਪੋਹ ਅੱਜ ਦੇ ਦਿਨ ਸਾਧ ਸੰਗਤ ਮੈਂ ਹੱਥ ਜੋੜ ਕੇ ਸਾਰੇ ਪੰਥ ਨੂੰ ਬੇਨਤੀ ਕਰਦਾ, ਇਹ ਜਿਹੜੇ ਦਿਨ ਨੇ ਨਾ ਇਹ ਬਹੁਤ ਬਹੁਤ ਸੰਜੀਦਗੀ ਦੇ ਦਿਨ ਨੇ, ਕਿਤੇ ਸਾਡੀ ਸੁਰਤ ਖਲਾਅ ਚ ਨਾ ਚਲਿਆ ਜਾਏ। ਇਹੀ ਕਾਰਨ ਹੈ ਕਿ ਸਾਡੇ ਬਜ਼ੁਰਗ ਅੱਜ ਵੀ ਸ੍ਰੀ ਫਤਿਹਗੜ੍ਹ ਸਾਹਿਬ ਦੇ ਇਲਾਕੇ ਚ ਜਿਹੜੇ ਦਾਨਸ਼ਵਰ ਲੋਕ ਮਹਿਸੂਸ ਕਰਨ ਵਾਲੇ ਨਾ ਕੋਈ ਵਿਆਹ ਨਹੀਂ ਰੱਖਦੇ, ਸਹਿਜ ਨਾਲ ਧਰਤੀ ਤੇ ਸੌਂਦੇ, ਸੁੱਖਾਂ ਨੂੰ ਤਿਆਗ ਕੇ ਕੋਈ ਹੱਥ ਕਰਕੇ ਨਹੀਂ ਸਾਧ ਸੰਗਤ, ਸਿਰਫ ਮਹਿਸੂਸ ਕਰਨ ਲਈ ਕਿ ਅਸੀਂ ਉਸ ਸਫ਼ਰ ਦੇ ਪਾਂਧੀ ਬਣੀਏ ਜਿਹੜਾ ਸਫ਼ਰ ਸਤਿਗੁਰੂ ਜੀ ਦਾ ਅੱਜ ਸ਼ੁਰੂ ਹੋਇਆ ਸੀ, ਜਿਹੜਾ ਸ਼ਹਾਦਤ ਦੇ ਮੁਕਾਮ ਤੱਕ ਪਹੁੰਚਦਾ ਸਫ਼ਰ ਏ ਸ਼ਹਾਦਤ। ਤਾਰੋਂ ਕੀ ਛਾਓਂ ਮੇਂ ਕਿਲੇ ਸੇ ਸਤਿਗੁਰ ਰਵਾਂ ਹੁਏ, ਕਸ ਕੇ ਕਮਰ ਅਸਵਾਰ ਸਾਰੇ ਜਵਾਂ ਹੁਏ, ਕੁਛ ਆਗੇ ਲੇ ਨਿਸ਼ਾਨ ਸ਼ੇਰੇ ਜ਼ਿਆਂ ਹੁਏ, ਨਿਸ਼ਾਨ ਸਾਹਿਬ ਫੜ ਕੇ, ਕੁਛ ਪਿਛੇ ਜਾਂ ਨਿਸਾਰ ਸਤਿਗੁਰ ਦਰਮਿਆਂ ਹੁਏ, ਚਾਰੋਂ ਪਿਸਰ ਹਜ਼ੂਰ ਕੇ ਹਮਰਾਹ ਸਫ਼ਰ ਤੇ। ਜਿਗਰ ਦੇ ਟੁਕੜੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਚਾਰੋਂ ਪਿਸਰ ਹਜ਼ੂਰ ਕੇ ਹਮਰਾਹ ਸਫ਼ਰ ਤੇ, ਸਫ਼ਰ ਚ ਨਾਲ ਚੱਲੇ ਨੇ ਜ਼ੋਰਾਵਰ, ਫਤਿਹ, ਅਜੀਤ ਔਰ ਜੁਝਾਰ ਥੇ। ਇਹ ਕਾਫਲਾ ਤੁਰ ਪਿਆ ਸਾਧ ਸੰਗਤ, ਸਾਰੇ ਪੰਥ ਨੇ ਇਸ ਕਾਫਲੇ ਦਾ ਹਿੱਸਾ ਬਣਨਾ, ਕਿਉਂਕਿ ਸਫ਼ਰ ਮੁੱਕਿਆ ਨਹੀਂ, ਸਫ਼ਰ ਚੱਲ ਰਿਹਾ ਸਾਧ ਸੰਗਤ ਜੀ। ਇਹ ਸਫ਼ਰ ਬੀਤੇ ਦੀ ਬਾਤ ਨਹੀਂ ਹੈ, 315 ਸਾਲ ਪਿਛਲੀ ਗੱਲ ਕਰ ਰਹੇ ਹਾਂ, ਨਹੀਂ ਸਾਧ ਸੰਗਤ, ਇਹ ਅੱਜ ਦੀ ਗੱਲ ਹੋ ਰਹੀ ਹੈ। ਸਿੱਖ ਦਾ ਸਫ਼ਰ ਅੱਜ ਵੀ ਧਰਮ ਦੇ ਯੁੱਧ ਉੱਤੇ ਜਾਰੀ ਹੈ। ਧਨ ਜੀਉ ਤੇ ਕੋ ਜਗ ਮੈਂ, ਮੁੱਖ ਤੇ ਹਰ ਚਿੱਤ ਮੈਂ, ਯੁੱਧ ਵਿਚਾਰੋ। ਸਿੱਖ ਸੰਘਰਸ਼ਸ਼ੀਲ ਹੀ ਹੈ ਸਦਾ ਸਾਧ ਸੰਗਤ, ਸਿੱਖ ਸਟਰਗਲ ਵਿੱਚ ਹੀ ਹੈ ਹਰ ਵੇਲੇ। ਆਣ ਪਹੁੰਚੇ ਸਤਿਗੁਰੂ ਸਰਸਾ ਨਦੀ ਕੇ ਪਾਸ, ਥੀ ਚਾਹਤ ਕੇ ਬੁਝਾਏ 12 ਪਹਿਰ ਕੀ ਪਿਆਸ। ਪਿਆਸ ਲੱਗ ਗਈ ਭੋਜਨ ਦੀ, ਪਾਣੀ ਦੀ ਨਹੀਂ, ਉਹ ਤੇ 8 ਮਹੀਨਿਆਂ ਤੋਂ ਜਰਦੇ ਆ ਰਹੇ ਸੀ। ਹੁਣ ਵੇਖੋ ਇਹ ਪਿਆਸ ਪਾਣੀ ਦੀ ਨਹੀਂ, ਬਾਣੀ ਦੀ ਪਿਆਸ ਹੈ। ਜਿਸ ਪਿਆਸ ਨੇ ਸਾਨੂੰ ਸਿਖਾਇਆ ਮਹਾਰਾਜ, ਆਪ ਬਾਣੀ ਸਰੂਪ ਨੇ, ਸ਼ਬਦ ਸਰੂਪ ਨੇ, ਉਹ ਸਾਨੂੰ ਸਿਖਾ ਰਹੇ, ਸਿੱਖੋ ਇਹ ਪਿਆਸ ਆਤਮਕ ਮੌਤ ਤੇ ਮਾਰ ਦੇਗੀ, ਜ਼ਰੂਰ ਇਸ ਪਿਆਸ ਨੂੰ ਬੁਝਾਇਓ। ਛੇ ਪੂ ਨੂੰ ਤਾਰੋਂ ਕੀ ਸ਼ਾਮ ਮੇਂ ਜਦੋਂ ਅਸੀਂ ਪੜ੍ਹਦੇ ਹਾਂ ਤੇ ਮਤਲਬ ਪੈਰ ਕੁ ਰਾਤ ਗੁਜ਼ਰੀ ਹੈ ਜਦੋਂ ਹਜ਼ੂਰ ਦਾ ਕਾਫਲਾ ਤੁਰਿਆ। ਆਣ ਪਹੁੰਚੇ ਸਤਿਗੁਰੂ ਸਰਸਾ ਨਦੀ ਕੇ ਪਾਸ, ਥੀ ਚਾਹਤ ਕੇ ਬੁਝਾਏ 12 ਪਹਿਰ ਕੀ ਪਿਆਸ। ਕਰਕੇ ਇਸ਼ਨਾਨ ਔਰ ਬਦਲ ਕੇ ਨਯਾ ਲਿਬਾਸ, ਵਾਹਿਗੁਰੂ ਕਾ ਨਾਮ ਜਪੇ ਔਰ ਕਰੇ ਸਾਪਾਸ। ਸਾਪਾਸ ਸ਼ਬਦ ਦਾ ਅਰਥ ਹੈ ਸ਼ੁਕਰ ਕਰਨਾ। ਕਮਾਲ ਹੋ ਗਈ, ਗੁਰੂ ਕੇ ਸਿੱਖੋ ਸਿੱਖੀਏ, ਮੁਸੀਬਤ ਸਿਰ ਤੇ ਹੈ, ਪਰਿਵਾਰ ਮੌਤ ਦੇ ਸਾਏ ਹੇਠਾਂ ਹੈ, ਬਿਪਤਾ ਦਾ ਹੜ ਟੁੱਟਿਆ ਪਿਆ, ਅੱਗੇ ਸਰਸਾ ਹੜੀ ਹੋਈ ਹੈ, ਪਿੱਛੇ ਜ਼ਾਲਮ ਦਾ ਹੜ ਆ ਰਿਹਾ, ਤੇ ਇਸ ਘੋਰ ਬਿਪਤਾ ਦੀ ਘੜੀ ਦੇ ਵਿੱਚ ਸਾਹਿਬ ਕਹਿੰਦੇ ਆਓ ਬੈਠ ਕੇ ਵਾਹਿਗੁਰੂ ਦਾ ਸ਼ੁਕਰ ਕਰੀਏ। ਆਹ ਸਿਖਾਇਆ ਹੀ ਗੁਰੂ ਨੇ। ਕਹਿੰਦੇ ਸੁੱਖਾਂ ਦੇ ਸੌਦੇ ਨਾ ਕਰਿਓ ਸਿੱਖ ਬਣਨ ਵਾਲਿਓ, ਸੁਖਮਨੀ ਸਾਹਿਬ ਦੇ ਪਾਠ ਕਰਕੇ ਸੁੱਖਾਂ ਦੇ ਸੌਦੇ ਨਾ ਕਰਿਓ, ਵਪਾਰੀ ਨਾ ਬਣਿਓ, ਬਲਕੇ ਮਾਛੀਵਾੜੇ ਦੇ ਕੰਡਿਆਂ ਤੇ ਪੈ ਕੇ ਇਹ ਪੜ੍ਹਨਾ ਸਿੱਖਿਓ ਕਿ ਤੁਦ ਬਿਨ ਰੋਗ ਰਜਾਈਆਂ ਦਾ ਓਡਣ, ਨਾਗ ਨਿਵਾਸਾਂ ਦੇ ਰਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਕਿਹੜੇ ਖੇੜਿਆਂ ਦੀ ਮੰਗ ਕਰਦੇ ਅਸੀਂ, ਕਿਹੜੀਆਂ ਖੁਸ਼ੀਆਂ ਦੀ ਮੰਗ ਕਰਦੇ ਹਾਂ? ਇਹ ਦ੍ਰਿੜ ਕਰਦੇ ਰਹੇ, ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਭੀ ਤੁਝੇ ਤੇ ਆਈ। ਇਸ ਮੁਸੀਬਤ ਵਿੱਚ ਬੈਠ ਕੇ ਆਓ ਸਾਪਾਸ ਕਰੀਏ, ਸ਼ੁਕਰ ਕਰੀਏ ਕਿ ਇਹ ਭੇਦ ਦਾਤ ਤੇਰੀ ਦਾਤਾ, ਇਹ ਪੜ੍ਹ ਲਈਏ ਬੈਠ ਕੇ। ਕਹਿੰਦੇ ਕਰਾਂਗੇ ਇੱਦਾਂ ਜੀ, ਮੁਸੀਬਤਾਂ ਸਿਰ ਤੇ ਪੈਣ ਤੇ ਸਿੱਖ ਚੌਂਕੜਾ ਲਾ ਕੇ ਸੁਰਤ ਉੱਚੀ ਕਰਕੇ ਕਹੇ ਆਓ ਪੜ੍ਹੀਏ, ਇਹ ਦਾਤ ਬਖਸ਼ੀ ਹੈ ਮਹਾਰਾਜ ਤੂੰ। ਮੇਰੇ ਪੁੱਤਰਾਂ ਨੇ ਸਵੇਰੇ ਜਿਸਮ ਦੇ ਟੁਕੜੇ ਹੋ ਜਾਣੇ ਹੈ, ਮੇਰੇ ਸਰਬੰਸ ਨੇ ਸਵੇਰੇ ਨਿਸ਼ਾਵਰ ਹੋ ਜਾਣਾ, ਮੇਰਾ ਸਭ ਕੁਝ ਉੱਜੜ ਜਾਣਾ, ਮੈਂ ਘਰ ਘਰ ਸਭ ਕੁਝ ਛੱਡ ਦਿੱਤਾ, ਤੇ ਆਓ ਵਾਹਿਗੁਰੂ ਦਾ ਸ਼ੁਕਰ ਕਰੀਏ। ਇਸ ਸਤਾ ਤੱਕ ਪਹੁੰਚਾਂਗੇ ਜਦੋਂ ਸਭ ਕੁਝ ਵੇਖਦੇ ਹਾਂ ਤੇ ਅੰਦਰੋਂ ਇਹੀ ਨਿਕਲਦਾ ਤੇਰੇ ਕਵਣ ਕਮਣ ਗੁਣ ਕਹਿ ਕਹਿ ਗਾਵਾਂ। वाहेगुरु का नाम जपे और करें सापास।
जप जी का जाप इस घड़ी करना जरूर था, करना जरूर था। टोट लग गई सी, मस्ती टुट गई सी, नशा टुट गया सी। माफी मंग के कहिंदा, लिखण वालिया ने ते बहुत कुछ कह दिता होएगा, पर गुरु नूं अनुभव करके वेखण दा यतन करियो। ये भंगां ते पोस्त दे नशे नहीं सी। उस मुसलमान नूं पता लग गया, सानू क्यों नहीं पता लग गया? जप जी का जाप इस घड़ी करना जरूर था, पढ़ के गुरु ग्रंथ को भरना सुरूर था। आओ सुरूर विच आईए, आओ तरोताजा होइए, अमृत वेले जाग के बाणी नाल जुड़ के आओ सिखो, तरोताजा होइए। साडे अंदर एनर्जी आ जाएगी, साडे अंदर जोश आ जाएगा। दुश्मन कहिंदा गुरु गुरु कहिंदे ने ते इन्हां दे अंदर ताकत आ जांदी है, गुड़ ते भी पाबंदी ला दिओ, गुरु चेते ना आ जाए किते। पर मेरे साहब कहिंदे आओ एक एनर्जी लैके आइए अंदर। जप जी का जाप इस घड़ी करना जरूर था, पढ़ के गुरु ग्रंथ को भरना जरूर था। था सर पे वक्त आ गया आशा की वार का, साजों के जेरो भम और चढ़ा उतार का। मनसा था कलगी धर के दिले बेकरार का, मौका मिले तो कर ले भजन किरदगार का। जब महवे बंदगी हुए नानक के जानशीन। बड़े कमाल दे बचन लिखे जी जोगी जी ने, थे कहिंदे जदों लीन हो गए ना इदां, उधर साहिबजादा बाबा अजीत सिंह, भाई जीवन सिंह, भाई आलम सिंह, भाई संगत सिंह ताकत दा पहाड़ बन के दुश्मन नूं रोक के खड़े है। इधर सिख बाणी च लीन, साहिब दे छोटे लाल अज शेप ओहदी रात तक चरना च है, कोल ने मां जी कोल ने। बस ये परिवार का आखिरी मिलाप से। जोगी जी कहिंदे जो बंदगी च लीन होए ना, वेखो एक सच्चे मुसलमान का अकीदा कि जो कोई नवाज अदा कर रहा हो खुदा की इबादत च हो अगों की नहीं गुजरी। कहिंदे जी महापाप किया यह मुसलमान ने, अल्लाह यार खां जोगी कहिंदा लानतां दे काबल लोग हैं, इन्हां नूं फिटकारा पाणियां चाहिए कि जो नानक दे जान नशीन बंदगी च लीन सी, इन्हां लानतां खट्टन वालिया ने हमला कर दिता, पाप कमा दिता। जब महवे बंदगी हुए नानक के जान नशीन, खालसा ते टूट परे आन कई लाइन। लाइन शब्द अर्थ है लानता खट्टन वाले। सत पो छे आ जड़ा दिन रात गुजरती है, सवेर का पक्ष हुंदा, सत पो दा अमृत वेला संभाल के सरसा पार करते हजूर। इस सरसा नूं पार करदियां गुरु साहब जी दे काफले दे टुकड़े हो जांदे, हिस्से वंडे जांदे। भाई उदय सिंह जी रोपड़ के रंगड़ा का हला रोकते, भाई जीवन सिंह जी सरसा तो पारले पासे शहीद हो जाते हैं। साहबजादा बाबा अजीत सिंह जी ने बुला लिया सी महाराज ने, और यह भी शब्द इतिहास कहिंदा आख्या सी तुहाडा यह थां नहीं है। निहंग खां पठान के घर निवाजते हुए भाई बचित्र सिंह जी की शहादत जिथे हुंदी है हजूर चमकौर की गढ़ी पहुंच गए। फिर क्या सी आ तुहाडा थां है, जिस खित्ते में कहते थे आना ये वही है लुट के यहां से जाना ये वही है बेटों को यहां कटाना ये वही है, मट्टी कह देती है ठिकाना ये वही है। आ रात गुजरी अज वाली, चमकौर दी गढ़ी च पहुंच गए गुरु के महल। माता सुंदर कौर, माता साहब कौर रोपड़, उच्चा टिब्बा महला, बड़े खूबसूरत स्थान है। वह विरसा है साडा, वेखीए जी। असीं बच्चों बड़ा कुछ दिखाण बाहर ले जांदे हां, कोई किसे पासे तुरदा किते उन्हां नूं ठंडा बुरज दिखाण लियाओ। गुरु के सिखो बच्चों नूं पुछियो 25 दिसंबर उन्होंने बड़े चाह ना कहना सानूं छुट्टी है। मैं पुछदा कल्ले कल्ले नूं, कहिंदे जी क्रिसमस की छुट्टी है। मुबारक जी, सारिआं धर्मां नूं हक है, सारिआं दा सत्कार असीं करदे हां। लाल टोपियां वाला टॉफियां वंडेगा, बच्चे भी बड़े खुश होणगे, कोई विरोध नहीं है। पर असीं अपना फर्ज पहचानिए, असीं अपने बच्चों नूं दसीए अज 25 दसंबर दस पोह नूं मेरे साहिब दे लाल ठंडे बुरज विच भुखे पाणे धर्म दीआं नीआं मजबूत कर रहे सी। असीं ये जीव दे चस्कियां दा दिन नहीं है,
ਇਹ ਹਾਸੇ ਖੇਡਿਆਂ ਖੁਸ਼ੀਆਂ ਖੇਡਿਆਂ ਚ ਗੁਆਚਣ ਦਾ ਡੁੱਬਣ ਦਾ ਦਿਨ ਨਹੀਂ ਹੈ, ਇਹ ਸੰਜੀਦਗੀ ਸਿੱਖਣ ਦਾ ਦਿਹਾੜਾ ਹੈ ਕਿ ਕਿਵੇਂ ਧਰਮ ਦੇ ਰਾਖੇ ਬਣ ਕੇ 9 ਤੇ 7 ਸਾਲ ਦੇ ਬਾਬੇ ਠੰਡੇ ਬੁਰਜ ਚ ਇਸ ਸੀਤ ਮਹਿਸੂਸ ਤੇ ਕਰਕੇ ਵੇਖੋ ਤੇ ਅਸੀਂ ਉਸ ਠੰਡੇ ਬੁਰਜ ਦੀ ਵੱਲ ਧਿਆਨ ਧਰ ਕੇ ਨਾ ਆਪਣੀ ਸੁਰਤ ਕਰਕੇ ਫਿਰ ਵੇਖੀਏ ਵੀ ਡੁੱਲੇ ਲਹੂ ਦੀ ਵੰਗਾਰ, ਫਤਿਹਗੜ੍ਹ ਸਾਹਿਬ ਦੀ ਵੰਗਾਰ ਪਰਖੀਏ ਕਿ ਸਾਡਾ ਵਿਰਸਾ ਸਾਡਾ ਪਰਿਵਾਰ ਪਰਖੀਏ। ਇਹ ਬੜਾ ਅਜਬ ਸਫ਼ਰ ਹੈ। ਕੱਲ 22 ਦਸੰਬਰ ਸੱਤ ਪੋ ਮਾਂ ਜੀ ਵਿਛੜੇ ਪਰਿਵਾਰ ਨਾਲੋਂ ਛੋਟੇ ਲਾਲਾਂ ਸਮੇਤ ਤੇ ਕੱਲ ਦੀ ਰਾਤ ਬਾਬੇ ਕੁੰਮੇ ਮਾਸ਼ਕੀ ਦੀ ਸ਼ਾਨ। ਜਿਹੜਾ ਸਫ਼ਰ ਹੈ ਸ਼ਹਾਦਤ ਦਾ, ਸਫ਼ਰੇ ਸ਼ਹਾਦਤ ਪੰਥ ਢੁਕਦਾ। ਕੌਮ ਦੀ ਆਦਰਯੋਗ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੜਾ ਸਹਿਯੋਗ ਸਾਰਾ ਕੁਛ ਕਰ ਰਹੀ ਹੈ। ਕੱਲ ਦੀਵਾਨ ਸਿੰਘ ਉੱਥੇ ਬੈਠਣਾ, ਉਹੀ ਰਾਤ ਉਸੇ ਜਗ੍ਹਾ ਜਦੋਂ ਅਸੀਂ ਬੈਠਦੇ ਹਾਂ ਨਾ, ਫਿਰ ਧੁਰ ਅੰਦਰ ਝਰਨਾਹਟ ਛਿੜਦੀ ਹੈ ਤੇ ਮਾਣ ਵੀ ਮਹਿਸੂਸ ਹੁੰਦਾ ਕਿ ਮਾਂ ਜੀ ਉਦਣ ਤੇ ਤਿੰਨਾਂ ਨੇ ਸਫ਼ਰ ਕੀਤਾ ਸੀ ਨਾ, ਅੱਜ ਪੰਥ ਸਫ਼ਰ ਚ ਹਮ ਸਫ਼ਰ ਹੈ, ਹਮ ਰਾਹ ਹੈ। ਉੱਥੋਂ ਗੰਗੂ ਮਿਲਦਾ ਤੇ ਅਗਲੇ ਦਿਨ ਪਰਸੋਂ ਦਾ ਦਿਨ 23 ਦਸੰਬਰ 8 ਪੋ ਉਹ ਆਪਣੇ ਪਿੰਡ ਸਹੇੜੀ ਲੈ ਆਉਂਦਾ, ਜਿੱਥੋਂ ਕੈਦੀ ਬਣਾ ਕੇ 9 ਦਸੰਬਰ 9 ਪੋ ਨੂੰ 24 ਦਸੰਬਰ ਨੂੰ ਫਿਰ ਕੋਤਵਾਲੀ ਮੋਰਿੰਡੇ ਪਹੁੰਚਾ ਦਿੰਦਾ। ਉੱਥੇ ਵੀ ਬੈਠਣਾ ਸੀ ਉਹ ਸਿੱਖਾਂ ਵਾਲੀ ਕੋਠੜੀ ਦੇ ਸਾਹਮਣੇ ਜਿਹੜੀ ਸਿਖਾ ਰਹੀ ਹੈ ਕਿ ਸਿੱਖੋ ਸਰੀਰਾਂ ਨੂੰ ਕੈਦ ਕੀਤਾ ਜਾ ਸਕਦਾ, ਸੋਚ ਨੂੰ ਕੈਦ ਨਹੀਂ ਕੀਤਾ ਜਾ ਸਕਦਾ ਗੁਰੂ ਦੇ ਸਿੱਖਾਂ ਨੇ। ਤੇ ਫਿਰ 10 ਪੋ ਨੂੰ ਠੰਡੇ ਬੁਰਜ ਸਫ਼ਰੇ ਸ਼ਹਾਦਤ ਦੇ ਨਾਲ ਚੱਲਦਿਆਂ ਅਸੀਂ ਸਾਰਿਆਂ ਨੇ ਉੱਥੇ ਪੰਥ ਸਾਰੇ ਨੇ ਢੁੱਕਣਾ। ਫਿਰ ਇਹ 25 ਦਸੰਬਰ ਬੱਚਿਆਂ ਨੂੰ ਜੋੜਿਓ ਘਰਾਂ ਚ, ਗੁਰੂ ਘਰਾਂ ਦੀਆਂ ਕਮੇਟੀਆਂ ਸਭਾ ਸੁਸਾਇਟੀਆਂ ਸਭ ਨੂੰ ਬੇਨਤੀ। ਫਿਰ ਗੁਰਮੁਖੋ 26, 27 ਤੇ 28 ਨੂੰ ਸ਼ਹੀਦੀ ਨਗਰ ਕੀਰਤਨ। ਦੁਨੀਆਂ ਦੇ ਉੱਤੇ ਮਹਿਜ ਇੱਕ ਨਗਰ ਕੀਰਤਨ ਹੈ, ਜਪਜੀ ਸਾਹਿਬ ਪੜ੍ਹ ਕੇ ਸ਼ੁਰੂ ਹੁੰਦਾ ਤੇ 16 ਪੜ੍ਹ ਕੇ ਸਮਾਪਤ ਹੁੰਦਾ ਜੋਤੀ ਸਰੂਪ ਸਾਹਿਬ ਜਾ ਕੇ ਜਿੱਥੇ ਸੰਸਕਾਰ ਹੋਇਆ ਸੀ। ਦੀਵਾਨ ਟੋਡਰ ਮੱਲ ਨੂੰ ਨਮਸਕਾਰ, ਬਾਬਾ ਮੋਤੀ ਰਾਮ ਮਹਿਰਾ ਨੂੰ ਨਮਸਕਾਰ, ਬਾਬੇ ਕੁੰਮੇ ਮਾਸ਼ਕੀ ਨੂੰ ਨਮਸਕਾਰ। ਇਹ ਸਾਰਾ ਇਤਿਹਾਸ ਤੁਸੀਂ ਨਾਲ ਨਾਲ ਸੁਣਨਾ ਹੈ, ਪਰ ਅੰਦਰੋਂ ਕੀ ਨਿਕਲਣਾ ਜੀ, ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ। ਜੋ ਸਾਹਿਬ ਕਹਿ ਰਹੇ ਜਿੱਥੇ ਸਾਨੂੰ ਲੈ ਕੇ ਜਾ ਰਿਹਾ ਨਾ, ਆਓ ਸੁਰਤ ਕਰਕੇ ਪਹੁੰਚਣ ਦਾ ਯਤਨ ਕਰੀਏ। ਇੱਕ ਵਾਰ ਸਾਰੇ ਪਿਆਰ ਚ ਆਖੋ ਸਤਨਾਮ ਸ੍ਰੀ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹੀ ਮਹੱਲਾ ਚੌਥਾ ਘਰ ਸਤਵਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਵਾਹਿਗੁਰੂ ਜੀ ਇੱਕ ਨੇ, ਇੱਕ ਰਸ ਸਾਰੀ ਕਾਇਨਾਤ ਵਿੱਚ ਰਮੇ ਹੋਏ ਹੈ। ਗੁਰੂ ਦੀ ਬਖਸ਼ਿਸ਼ ਦੀਆਂ ਪੌੜੀਆਂ ਚੜ੍ਹ ਕੇ ਇੱਕ ਮਿਕ ਹੋ ਸਕਦੇ ਹਾਂ।
ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਕ, ਤੂੰ ਠਾਕੁਰ ਊਚ ਭਗਵਾਨਾ।
ਹੇ ਮਾਲਕ ਜੀ ਪਾਲਣ ਹਾਰ ਜੀ, ਉੱਚੀ ਵੱਡੀ ਨੂੰ ਵੱਡਾ ਉਪਾਰ ਤੇਰਾ ਮਰਤਬਾ, ਅਤ ਉੱਚਾ ਤਾਂ ਕਾ ਦਰਬਾਰਾ, ਮੇਰੀ ਜ਼ੁਬਾਨ ਤੇਰੀ ਮਹਿਮਾ ਕਥਨ ਨਹੀਂ ਕਰ ਸਕਦੀ।
ਮੈਂ ਹਰ ਹਰ ਨਾਮ ਧਾਰ ਸੋਏ, ਜਿਉ ਭਾਵੈ ਤਿਉ ਰਾਖ ਮੇਰੇ ਸਾਹਿਬ, ਮੈਂ ਤੁਝ ਬਿਨ ਅਵਰ ਨਾ ਕੋਈ।
ਮੇਰੀ ਧਾਰ ਮੇਰਾ ਆਸਰਾ, ਹੇ ਵਾਹਿਗੁਰੂ ਜੀ ਤੂੰ ਹੈ ਤੇ ਤੇਰੀ ਰਜ਼ਾ ਮੇਰੀ ਜ਼ਿੰਦਗੀ ਹੈ, ਤੇਰੀ ਰਜ਼ਾ ਵਿੱਚ ਮੈਂ ਜਿਉਂਦਾ, ਤੈਨੂੰ ਛੱਡ ਕੇ ਕਿਸੇ ਹੋਰ ਨੂੰ ਨਹੀਂ ਧਿਆਉਂਦਾ। ਇਹ ਦ੍ਰਿੜ ਕਰਨਾ ਜੀ, ਤੁਮੇ ਛਾੜ ਕੋਈ, ਜੋ ਸਾਹਿਬ ਕਲਗੀਧਰ ਪਿਤਾ ਨੇ ਦ੍ਰਿੜ ਕਰਵਾਇਆ ਸਨ, ਆਹੀ ਸਾਡੀ ਤਾਕਤ ਹੈ। ਮੈਂ ਤੇਰੇ ਤੋਂ ਬਿਨਾਂ ਕਿਸੇ ਦੀ ਟੇਕ ਨਹੀਂ ਰੱਖਦਾ।
ਰਹਾਉ ਮੈਂ ਤਾਨ ਦੀਵਾਨ, ਤੂੰ ਹੈ ਮੇਰੇ ਸੁਆਮੀ, ਮੈਂ ਤੁਹਾਡੇ ਆਗਿਆ ਅਰਦਾਸ, ਮੈਂ ਹੋਰ ਥਾਉ ਨਾਹੀ, ਜਿਸ ਬਹਿ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ।
ਤਾਕਤ ਕੀ ਹੈ, ਕਿਹੜੇ ਦਰਬਾਰ ਦਾ ਆਸਰਾ, ਸ਼ਕਤੀ ਕਿਹੜੀ ਹੈ ਪਿੱਛੇ, ਤਾਣ ਤੇਰਾ, ਦੀਵਾਨ ਤੇਰਾ ਪਾਤਸ਼ਾਹ। ਤੇ ਹੇ ਦਾਤਾ ਜੀ, ਮੈਂ ਤੇਰੇ ਤੋਂ ਬਿਨਾਂ ਕਿਸੇ ਹੋਰ ਦੀ ਆਸ ਨਹੀਂ ਰੱਖਦਾ, ਤੂੰ ਹੀ ਮੇਰਾ ਆਤਮਕ ਬਲ, ਤੂੰ ਹੀ ਮੇਰੀ ਸ਼ਕਤੀ ਹੈ। ਸਿਦਕੀ ਸਿੱਖ ਦੀ ਤਾਕਤ ਹੈ ਸਾਧ ਸੰਗਤ, ਸਿੱਖੀ ਕਮਾਉਣੀ ਹੈ ਤੇ ਸਿਦਕ ਪੱਕਾ ਕਰੀਏ, ਜਿਹੜਾ ਡੋਲੇ ਕਦੀ ਨਾ ਫਿਰ, ਇਹ ਜੋਦੜੀ ਨਿਤ ਕਰੋ ਡੋਲਣ ਤੇ ਰੱਖੋ ਪ੍ਰਭੂ, ਭਾਵੇਂ ਉਹ ਠੰਡੇ ਬੁਰਜ ਦੇ ਦੁੱਖ ਹੋਣ ਭਾਵੇਂ ਉਹ ਸਰਹੰਦ ਦੀਆਂ ਨੀਹਾਂ ਹੋਣ, ਭਾਵੇਂ ਉਹ ਚਮਕੌਰ ਦੀ ਗੜੀ ਹੋਵੇ, ਜਦੋਂ ਸਿਦਕ ਪੱਕਾ ਹੈ ਤੇ ਸਿੱਖੀ ਪੱਕੀ ਹੈ ਸਾਧ ਸੰਗਤ, ਤੂੰ ਹੀ ਮੇਰਾ ਤਾਣ ਦੀਵਾਨ ਹੈ।
ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ਼ਟ ਅਗਨ ਤਰੀਜਾ, ਬੱਕਰੀ ਸਿੰਘ ਇਕਤਾ ਥਾਏ ਰਾਖੇ, ਮਨ ਹਰ ਜਾਪੋ ਭ੍ਰਮ ਪੈ ਦੂਰ ਤੀਜਾ।
ਇਹ 1.25 ਲੱਖ ਨਾਲ ਇੱਕ ਲੜਾਉਣ ਵਾਲਿਆ ਪਾਤਸ਼ਾਹ, ਤੂੰ ਸਭ ਕੁਝ ਕਰ ਸਕਦਾ, ਅੱਗ ਤੇ ਪਾਣੀ ਇਕੱਠੇ ਕਰ ਸਕਦਾ ਜਿਵੇਂ ਲੱਕੜ ਦੇ ਅੰਦਰ ਅੱਗ ਰੱਖੀ ਹੋਈ ਹੈ। ਮਤਲਬ ਆਪਾਂ ਵਿਰੋਧੀ ਚੀਜ਼ਾਂ ਜਿਹੜੇ ਨਾਮੁਮਕਿਨ ਕਾਰਜ ਨੇ ਉਹ ਵੀ ਤੇਰੀ ਸਮਰੱਥਾ ਮਹਾਰਾਜ ਤੂੰ ਵਰਤਾ ਸਕਦਾ। ਜਿਵੇਂ ਕੋਈ ਕਹੇ ਸ਼ੇਰ ਤੇ ਬੱਕਰੀ ਇੱਕ ਜਗ੍ਹਾ ਇੱਕ ਕਮਰੇ ਚ ਰੱਖ ਦਿੱਤੇ, ਨਾਮੁਮਕਿਨ ਹੈ ਨਾ। ਮਤਲਬ ਮ੍ਰਿਤਕ ਨੂੰ ਜਵਾਲਣ ਹਾਰ ਪਾਤਸ਼ਾਹ ਜੀ, ਤੇਰੇ ਘਰ ਵਿੱਚ ਕੁਝ ਵੀ ਨਾ ਹੋਣ ਵਾਲਾ ਨਹੀਂ, ਤੂੰ ਕਰਨ ਕਾਰਨ ਸਮਰੱਥ ਹੈ।
ਹਰ ਕੀ ਵਡਿਆਏ ਦੇਖੋ ਸੰਤੋ, ਹਰ ਨਿਮਾਣਿਆ ਮਾਨ ਦਿਵਾਏ, ਜੋ ਧਰਤੀ ਚਰਨ ਤਲੇ ਤੇ ਉਪਰ ਆਵਾ, ਤੇ ਨਾਨਕ ਸਾਧ ਜਨਾ ਜਗਤ ਆਨ ਸਭ ਪੈਰੀ ਪਾਏ।
ਮਿੱਟੀ ਸਭ ਤੋਂ ਨਿਗੂਣੀ ਚੀਜ਼ ਹੈ, ਸਾਰਿਆਂ ਦੇ ਪੈਰਾਂ ਚ ਰਹਿੰਦੀ ਹੈ, ਪਰ ਇੱਕ ਦਿਨ ਇਹੀ ਉੱਪਰ ਵੀ ਆ ਜਾਂਦੀ ਹੈ। ਸਾਧ ਸੰਗਤ ਫਰੀਦਾ ਖਾਕ ਨਾ ਨਿੰਦੀ ਹੈ, ਖਾਕ ਜੇਰ ਨਾ ਕੋਈ, ਜੀਵਿੰਦਿਆਂ ਪੈਰਾਂ ਤਲੇ ਮੋਇਆਂ ਉੱਪਰ ਹੋਏ। ਜਿਵੇਂ ਸਭ ਤੋਂ ਨਿਗੂਣੀ ਚੀਜ਼ ਵੀ ਇੱਕ ਦਿਨ ਸਾਡੇ ਸਿਰ ਤੱਕ ਆ ਜਾਂਦੀ ਹੈ, ਇੱਦਾਂ ਕੁਝ ਵੀ ਨੀਵਾਂ ਨਹੀਂ ਰਹਿਣ ਦਿੰਦਾ ਮੇਰਾ ਵਾਹਿਗੁਰੂ। ਜਿਨ੍ਹਾਂ ਨੂੰ ਲੋਕੀ ਨੀਚ ਕਹਿੰਦੇ ਸੀ ਨਾ, ਸ਼ੂਦਰ ਕਹਿੰਦੇ ਸੀ, ਦੂਰ ਧੱਕਦੇ ਸੀ, ਉਹਨਾਂ ਦੇ ਚਰਨਾਂ ਤੇ ਸਾਧ ਜਨਾਂ ਦੇ ਸਭ ਨੂੰ ਸਤਿਗੁਰੂ ਝੁਕਾ ਦਿੰਦੇ ਹਨ। ਇਹ ਗੁਰੂ ਸਾਹਿਬ ਜੀ ਦੀਆਂ ਰਹਿਮਤਾਂ ਨੇ ਸਾਧ ਸੰਗਤ, ਇਹ ਉਹਦੀਆਂ ਵਡਿਆਈਆਂ ਨੇ। ਜਦੋਂ ਉਹ ਬਖਸ਼ਿਸ਼ਾਂ ਵਰਤਾਉਂਦਾ ਤੇ ਨੀਚਾਂ ਤੋਂ ਊਚ ਕਰ ਦਿੰਦਾ, ਫਿਰ ਕਿੰਨੇ ਨੇ ਜਿਹੜੇ ਅਮਰ ਹੋ ਜਾਂਦੇ ਆ ਉਹਦੀ ਵਡਿਆਈ ਦੇ ਨਾਲ ਜੁੜ ਕੇ। ਦਇਆ ਕਰਨ ਪਾਤਸ਼ਾਹ, ਤੁਹਾਨੂੰ ਬੇਨਤੀ ਹੈ ਭਾਈ, ਇਹ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਦਿਹਾੜੇ ਇਹ ਸਫ਼ਰ ਸਤਿਗੁਰੂ ਜੀ ਦਾ ਸੁਰਤ ਕਰਕੇ ਸਾਰਿਆਂ ਨੇ ਨਾਲ ਜੁੜਨਾ। ਘਰਾਂ ਵਿੱਚ ਬੈਠ ਕੇ PTC ਚੈਨਲ ਦਾ ਬੜਾ ਧੰਨਵਾਦ ਹੈ, ਇਹਨਾਂ ਨੇ ਦਿਖਾਉਣਾ ਸਾਰਾ ਕੁਛ, ਸਫ਼ਰੇ ਸ਼ਹਾਦਤ ਵੀ, ਫਤਿਹਗੜ੍ਹ ਸਾਹਿਬ ਦੇ ਸਾਰੇ ਸ਼ਹੀਦੀ ਦਿਹਾੜੇ ਦੀ ਸਾਰੀ ਕਵਰੇਜ। ਤੋ ਕੌਮ ਦੀ ਇਹ ਜਥੇਬੰਦੀ ਦੀ ਇਹੀ ਕੋਸ਼ਿਸ਼ ਹੈ, ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਸਮੂਹ ਸਫ਼ਰੇ ਸ਼ਹਾਦਤ ਕਾਫਲੇ ਦੀ, ਕਿ ਆਓ ਅਸੀਂ ਸਾਹਿਬਜ਼ਾਦਿਆਂ ਦੇ ਇਸ ਕੁਰਬਾਨੀਆਂ ਦੇ ਇਤਿਹਾਸ ਨੂੰ ਮਹਿਸੂਸ ਕਰੀਏ, ਸੁਰਤ ਕਰਕੇ ਜੁੜੀਏ ਤੇ ਦੂਜਿਆਂ ਨੂੰ ਜੋੜੀਏ। ਸਭ ਦਾ ਧੰਨਵਾਦ, ਅਸੀਸ ਦਿਓ, ਮੇਰੀਆਂ ਭੁੱਲਾਂ ਮਾਫ਼ ਕਰਿਓ। ਆਓ ਬਚਨ ਇੱਕ ਵਾਰ ਫਿਰ ਸੁਣੋ।
ਹਰ ਕੀ ਵਡਿਆਈ ਦੇਖੋ ਸੰਤੋ, ਹਰ ਨਿਮਾਣਿਆ ਮਾਨ ਦਿਵਾਏ, ਜਿਉਂ ਧਰਤੀ ਚਰਨ ਤਲੇ ਤੇ ਉਪਰ ਆਵਾ, ਤਿਉਂ ਨਾਨਕ ਸਾਧ ਜਨਾ ਜਗਤ ਆਨ ਸਭ ਪੈਰੀ ਪਾ।